ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਬੜਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ 'ਤੇ ਪਹੁੰਚੇ ਹਾਂ। ਆਪਣੀਆਂ ਸੋਤੀਆਂ ਨੂੰ ਇਕਾਗਰ ਕਰਦੇ ਹੋਏ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਕਬੀਰ, ਏਕ ਘੜੀ ਆਦੀ ਘੜੀ ਆਦੀ ਹੁੰਦੇ ਆਦ, ਭਗਤਨ ਸੇਤੀ ਕੋ ਸਟੇ ਜੋ ਕੀਨੋ ਸੋ ਲਾਭ। ਇੱਕ ਘੜੀ ਚੌਵੀ ਮਿੰਟ ਆਦੀ ਵਾਰਾਂ ਆਦੀ ਹੋਂ ਤੇ ਆਦਿ, ਤਿੰਨ ਮਿੰਟ 'ਤੇ ਫੈਸਲਾ ਕਰ ਦਿੱਤਾ। ਤਿੰਨ ਮਿੰਟ ਵੀ ਕੋਈ ਸਤਸੰਗਤ ਮੰਡਲ ਵਿੱਚ ਇਕਾਗਰ ਹੋ ਕੇ ਸੁਣ ਲਵੇ, ਵਚਨ ਸੁਣਿਆ ਮੰਨ ਲਵੇ, ਤਿੰਨ ਮਿੰਟ ਦੀ ਸੰਗਤ ਵੀ ਜੀਵਨ ਸਫਲ ਹੋ ਜਾਂਦਾ ਹੈ। ਸੋ ਸਤ ਸੰਗਤ ਸੁਰਤ ਕਰਕੇ ਸਤ ਦਾ ਸੰਗ ਕਰਨਾ। ਜਿਸ ਵੇਲੇ ਗੁਰੂ ਦੀ ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਉਹ ਵੀ ਫਿਰ ਸਤਸੰਗ ਹੈ। ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਉਹ ਵੀ ਸਤਸੰਗ ਹੈ। ਜਦੋਂ ਗੁਰਮੰਤਰ ਦਾ ਸਿਮਰਨ ਕਰਦੇ ਹਾਂ, ਉਹ ਵੀ ਸਤਸੰਗ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਗੁਰਮੁਖਾਂ ਕੋਲੋਂ ਗੁਰੂ ਦੀ ਬਾਣੀ ਦੀਆਂ ਵਿਚਾਰਾਂ ਸੁਣਦੇ ਹਾਂ, ਗੁਰ ਇਤਿਹਾਸ ਦੀ ਅਮਰ ਕਥਾ ਸੁਣਦੇ ਹਾਂ, ਫਿਰ ਇਹ ਵੀ ਸਤਸੰਗ ਹੈ। ਤਾਂ ਕਿ ਧਿਆਨ ਦੇ ਨਾਲ ਇਕਾਗਰ ਚਿੱਤ ਹੋ ਕੇ ਸ਼ਰਵਣ ਕਰਨਾ। ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿੱਜ ਘਰ ਵਾਸ। ਜਿਹੜੇ ਗੁਰੂ ਦਾ ਵਚਨ ਸੁਣ ਕੇ ਮੰਨ ਲੈਂਦੇ ਨੇ, ਸੁਣ ਕੇ ਮੰਨਣ ਦਾ ਅਰਥ ਹੁੰਦਾ ਜੋ ਵਚਨ ਵਿੱਚ ਕਿਹਾ ਗਿਆ ਉਹ ਅਭਿਆਸ ਕਰਨ ਲੱਗ ਪੈਣਾ। ਤਾਂ ਤੇ ਫਿਰ ਕਹਿੰਦੇ ਨਿੱਜ ਸਰੂਪ ਦਾ ਵਾਸਾ ਹੋ ਜਾਂਦਾ ਹੈ, ਤਿੰਨੀ ਨਿੱਜ ਘਰ ਵਾਸ, ਆਤਮਕ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਤਾਂ ਤੇ ਗੁਰੂ ਦੀ ਬਾਣੀ ਸੁਣਨ ਵਾਸਤੇ ਗੁਰਦਰਬਾਰ ਵਿੱਚ ਪਹੁੰਚੇ ਹਾਂ, ਸੋ ਬੜਭਾਗੇ ਹਾਂ। ਇੱਕ ਇੱਕ ਵਚਨ ਗੁਰੂ ਦੀ ਬਾਣੀ ਦਾ ਪੂਰੇ ਪੂਰੇ ਧਿਆਨ ਦੇ ਨਾਲ ਸੁਣਨਾ ਹੈ। ਧਿਆਨ ਪੂਰਾ ਪੂਰਾ ਸੁਣਨ ਵਿੱਚ ਹੋਵੇ ਗੱਲ ਸਮਝ ਪੈ ਜਾਂਦੀ ਹੈ, ਨਹੀਂ ਫਿਰ ਗੱਲ ਸਮਝ ਵਿੱਚ ਨਹੀਂ ਪਿਆ ਕਰਦੀ। ਕਿਸੇ ਪਿੰਡ ਵਿੱਚ ਕਹਿੰਦੇ ਕੋਈ ਮਹਾਂਪੁਰਖ ਚਲੇ ਗਏ ਕਥਾ ਕਰਨ ਵਾਸਤੇ, ਉਹ ਜਿਸ ਵੇਲੇ ਹੁਣ ਬੈਠੇ ਨੇ ਆਏ ਸੁਣਨ ਵਾਸਤੇ, ਵਿੱਚ ਕਈਆਂ ਦਾ ਧਿਆਨ ਨਹੀਂ, ਉਹਨਾਂ ਦੀ ਸੁਰਤ ਬਾਹਰ ਫਿਰਦੀ ਹੈ। ਮਹਾਂਪੁਰਖਾਂ ਨੇ ਕਹਿੰਦੇ ਕਥਾ ਸ਼ੁਰੂ ਕੀਤੀ ਵੀ ਪਰਮੇਸ਼ਰ ਇੱਕ ਹੈ। ਉਹਨਾਂ ਨੇ ਨਾਲ ਦੀ ਨਾਲ ਕੀ ਕੀਤਾ, ਇੱਕ ਉਂਗਲ ਦਾ ਇਸ਼ਾਰਾ ਕਰ ਦਿੱਤਾ। ਜਿਸ ਵੇਲੇ ਨਾਲ ਨਾਲ ਇਸ਼ਾਰਾ ਕੀਤਾ ਇੱਕ ਉਂਗਲ ਦਾ, ਵਿੱਚ ਇੱਕ ਬੈਠਾ ਸੀ ਉਹ ਸੁਣਤਾ ਰਿਹਾ ਨਹੀਂ ਸੀ। ਉਹ ਇੱਕ ਉਂਗਲ ਦੇ ਇਸ਼ਾਰੇ ਨੂੰ ਵੇਖ ਕੇ ਪਤਾ ਕੀ ਸੋਚਿਆ ਉਹਨੇ, ਵੀ ਐਂ ਕਹਿੰਦੇ ਆ ਤੈਨੂੰ ਇਕੱਲੇ ਨੂੰ ਦੇਖਾਂਗੇ। ਉਸਨੇ ਕੀ ਕੀਤਾ, ਬੈਠੇ ਬੈਠੇ ਨੇ ਦੋ ਉਂਗਲਾਂ ਚੱਕਤੀਆਂ। ਉਹਦਾ ਆਪਣਾ ਭਾਵ ਸੀ ਵੀ ਇਕੱਲਾ ਨਹੀਂ, ਅਸੀਂ ਤਾਂ ਦੋ ਜਾਣੇ ਆਏ ਹਾਂ। ਮਹਾਂਪੁਰਖਾਂ ਦੀ ਵਿਰਤੀ ਆਪਣੀ ਹੁੰਦੀ ਹੈ। ਉਹਨਾਂ ਨੇ ਸਮਝਿਆ ਵੀ ਬਹੁਤ ਵਧੀਆ ਸਰੋਤਾ ਮਿਲ ਗਿਆ। ਉਹਨਾਂ ਨੇ ਸੋਚਿਆ ਵੀ ਐਂ ਕਹਿੰਦਾ ਵੀ ਇੱਕ ਨਹੀਂ ਦੋ ਰੂਪ ਹੈ, ਵੀ ਪਰਮੇਸ਼ਰ ਇੱਕ ਹੈ ਪਰ ਰੂਪ ਦੋ ਨੇ, ਨਿਰਗੁਣ ਅਤੇ ਸਰਗੁਣ। ਮਹਾਂਪੁਰਖਾਂ ਨੇ ਸੋਚਿਆ ਵੀ ਇਹ ਹੁਣ ਇਸ਼ਾਰਾ ਸਮਝ ਗਿਆ। ਉਸੇ ਵੇਲੇ ਮਹਾਂਪੁਰਖਾਂ ਨੇ ਪੰਜ ਉਂਗਲਾਂ ਚੱਕਤੀਆਂ, ਭਾਵ ਕਿ ਹਾਂ ਭਾਈ ਹੈ। ਉਹਨੇ ਆਪਣਾ ਭਾਵ ਸਮਝਿਆ, ਉਹ ਕਹਿੰਦਾ ਲੈ ਹੁਣ ਮੈਨੂੰ ਰੋਹ ਮਾਰਦੇ ਆ ਵੀ ਜੇ ਤੁਸੀਂ ਦੋ ਤਾਂ ਅਸੀਂ ਪੰਜਾਂ ਨਾਲ ਢੋਲਕੀਆਂ ਚਿਮਟਿਆਂ ਵਾਲੇ ਵੀ ਹੈਗੇ ਆ। ਜਿਸ ਵੇਲੇ ਉੱਠ ਕੇ ਰੌਲਾ ਪਾਉਣਾ ਸ਼ੁਰੂ ਕਰਤਾ, ਕਹਿੰਦਾ ਆ ਜਾਓ ਇੱਧਰ ਉੱਤਰਿਆ, ਉਸ ਸਟੇਜ ਤੋਂ ਲੱਗ ਜੂ ਪਤਾ ਵੀ ਸਾਡੇ ਦੋ ਤਕੜੇ ਆ ਕਿ ਤੁਹਾਡੇ ਪੰਜ ਤਕੜੇ ਆ। ਕਹਿਣ ਦਾ ਭਾਵ ਕਿ ਜਦੋਂ ਗੱਲ ਸਮਝ ਵਿੱਚ ਨਾ ਆਵੇ ਨਾ, ਫਿਰ ਉਹ ਇੱਕ ਦੋ ਅਤੇ ਪੰਜ ਵਾਲੀ ਗੱਲ ਹੋ ਜਾਂਦੀ ਹੈ। ਤਾਂ ਤੇ ਰਹੋ ਵਿਚਾਰ, ਤਾਂ ਤੇ ਪੂਰੇ ਪੂਰੇ ਧਿਆਨ ਦੇ ਨਾਲ ਸੁਣਨਾ ਹੈ, ਫਿਰ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ। ਬਹੁਤ ਵਾਰ ਆਪ ਸੁਣ ਚੁੱਕੇ ਹੋ, ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਸੁਣਦੇ ਹਾਂ, ਗੁਰਬਾਣੀ ਇੱਕ ਲਗਾਤਾਰ ਧੁਨ ਹੈ। ਗੁਰਬਾਣੀ ਨੂੰ ਸੁਣਨ ਦੇ ਨਾਲ ਮਨ ਨੂੰ ਸ਼ਾਂਤੀ ਆਉਂਦੀ ਹੈ, ਗੁਰਬਾਣੀ ਨੂੰ ਸੁਣਨ ਦੇ ਨਾਲ ਸਰੀਰ ਦੇ ਦੁੱਖ ਰੋਗ ਕੱਟੇ ਜਾਂਦੇ ਹੈ। ਦੁੱਖ ਰੋਗ ਸੰਤਾਪ ਉੱਤਰੇ ਸੁਣੀ ਸੱਚੀ ਬਾਣੀ। ਤਾਂ ਕਿ ਗੁਰਬਾਣੀ ਨੂੰ ਧਿਆਨ ਦੇ ਨਾਲ ਸੁਣਨਾ ਸ਼ੁਰੂ ਕਰੀਏ। ਜਦੋਂ ਵੀ ਬਾਣੀ ਪੜ੍ਹਦੇ ਹਾਂ, ਉਦੋਂ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਬਾਣੀ ਦਾ ਉਚਾਰਨ ਕਰਨਾ ਅਤੇ ਆਪਣੇ ਧਿਆਨ ਨੂੰ ਸੁਰਤ ਨੂੰ ਬਾਣੀ ਦੀ ਧੁਨ ਸੁਣਨ ਵਿੱਚ ਰੱਖਣਾ, ਇਹਦੇ ਨਾਲ ਬਹੁਤ ਵੱਡਾ ਲਾਭ ਪ੍ਰਾਪਤ ਹੁੰਦਾ ਹੈ। ਗੁਰੂ ਦੀ ਬਾਣੀ ਸੁਣਨਾ ਹੀ ਕੋਟ ਪੁੰਨ ਸੁਣ ਹਰ ਕੀ ਬਾਣੀ, ਕਈ ਕੋਟਿਕ ਜਗ ਫਲਾਂ ਸੁਣ ਗਾਵਨ ਹਾਰੇ ਰਾਮ। ਬਹੁਤ ਵਾਰ ਬੇਨਤੀਆਂ ਕੀਤੀਆਂ ਵੀ ਬਾਣੀ ਸੁਣਨ ਦਾ ਤਾਂ ਬਹੁਤ ਵੱਡਾ ਫਾਇਦਾ, ਪਰ ਬਾਣੀ ਸੁਣੇ ਤੋਂ ਬਿਨਾਂ ਪਾਠ ਕਰਾਉਣ ਦਾ ਕੋਈ ਫਾਇਦਾ ਨਹੀਂ। ਇਹ ਬਹੁਤ ਵਾਰ ਦਾਸ ਨੇ ਬੇਨਤੀ ਕੀਤੀ ਹੈ, ਸੁਣਨ ਦਾ ਫਾਇਦਾ, ਕਰਾਉਣ ਦਾ ਕੋਈ ਫਾਇਦਾ ਨਹੀਂ। ਜੇ ਤੁਸੀਂ ਬਾਣੀ ਸੁਣਦੇ ਨਹੀਂ, ਕਿਸੇ ਪਾਠ ਦਾ ਕੋਈ ਫਲ ਨਹੀਂ, ਨਾ ਸਹਿਜ ਪਾਠ ਦਾ ਕੋਈ ਫਲ ਹੈ, ਨਾ ਹੀ ਅਖੰਡ ਪਾਠ ਦਾ ਕੋਈ ਫਲ ਹੈ, ਨਾ ਹੀ ਸੰਪਟ ਪਾਠ ਦਾ ਕੋਈ ਫਲ ਹੈ। ਇਹ ਐਵੇਂ ਸਾਡੀਆਂ ਗੱਲਾਂ ਬਣਾਈਆਂ ਹੋਈਆਂ, ਉਹ ਅੱਡੋ ਅੱਡੀ ਫੀਸਾਂ ਚੱਲ ਪੈਂਦੀਆਂ। ਸੰਪਟ ਪਾਠ ਤਾਂ ਹੁਣ ਸੁੱਖ ਨਾਲ 10-12 ਹਜ਼ਾਰ ਵਾਹਵਾ ਚੰਗਾ ਤੋਰੀ ਹੋਲਕਾ ਚੱਲ ਪੈਂਦਾ ਹੈ, ਅਤੇ ਬਾਣੀ ਸੁਣੇ ਤੋਂ ਬਿਨਾਂ ਕੋਈ ਫਾਇਦਾ ਨਹੀਂ ਕਿਸੇ ਪਾਠ ਦਾ, ਕਿਸੇ ਪਾਠ ਦਾ ਵੀ ਕੋਈ ਫਾਇਦਾ ਨਹੀਂ। ਬਾਣੀ ਸੁਣਨ ਦਾ ਫਲ ਹੈ, ਜੇ ਤੁਹਾਡੇ ਕੋਲ ਥੋੜ੍ਹਾ ਸਮਾਂ ਤਾਂ ਫਿਰ ਕੀ ਹੈ ਸਹਿਜ ਪਾਠ, ਵੀ ਸਾਡੇ ਕੋਲ ਤਾਂ ਜੀ 4 ਘੰਟੇ ਰੋਜ਼ ਸਮਾਂ ਬਾਣੀ ਸੁਣਨ ਦਾ, ਤਾਂ 48 ਘੰਟਿਆਂ ਦੇ ਵਿੱਚ ਠੀਕ ਲੈ ਦੇ ਨਾਲ ਪਾਠ ਹੁੰਦਾ, 12 ਚੌਂਕ 48, 12 ਦਿਨਾਂ ਦੇ ਵਿੱਚ ਬਾਣੀ ਸੁਣ ਲਈ ਅਤੇ 13ਵੇਂ ਦਿਨ ਸਮਾਪਤੀ ਦੀ ਅਰਦਾਸ। ਬਈ ਇੱਕ ਅੱਧੇ ਵਾਰੀ ਤਾਂ ਮੇਰਾ ਖਿਆਲ ਕਹਿਣਾ 8 ਦਿਨਾਂ 'ਚ ਬਾਣੀ ਸੁਣ ਲਈ, 9ਵੇਂ ਦਿਨ ਸਮਾਪਤੀ ਦੀ ਅਰਦਾਸ। ਇਹ ਸੀ ਜੇ ਜਾਣੀ ਕਿ ਖੁੱਲ੍ਹਾ ਸਮਾਂ ਹੈ ਵੀ ਯਾਰ ਹੁਣ ਲਗਾਤਾਰ ਆਪਣੇ ਕੋਲ ਬਹੁਤ ਟਾਈਮ ਹੈ, ਤਾਂ ਫਿਰ ਨਿਰੰਤਰ ਪ੍ਰਵਾਹ ਚੱਲ ਪੈਂਦਾ ਸੀ ਵੀ 3-4 ਦਿਨ ਹੁਣ ਵਿਹਲੇ ਹੈ, ਲਗਾਤਾਰ ਬਾਣੀ ਦਾ ਪ੍ਰਵਾਹ ਚੱਲੇ। ਉਹ ਲਗਾਤਾਰ ਪ੍ਰਵਾਹ ਨੂੰ ਕਿਹਾ ਜਾਂਦਾ ਸੀ ਅਖੰਡ ਪਾਠ। ਤਾਂ ਤੇ ਫਿਰ ਅੱਧਾ ਪਰਿਵਾਰ ਕੋਈ ਸੇਵਾ ਵਿੱਚ ਲੱਗੋ, ਕੋਈ ਬਾਣੀ ਸੁਣੋ, ਫਿਰ ਕੋਈ ਬਾਣੀ ਸੁਣੋ, ਕੋਈ ਸੇਵਾ ਵਿੱਚ ਲੱਗੋ, ਤਾਂ ਤੇ ਉਹ ਸੇਵਾ ਅਤੇ ਸਿਮਰਨ ਦਾ ਲਾਹਾ, ਨਾਲੇ ਹੋਰ ਵਿੱਚ ਸੰਗਤਾਂ ਨੂੰ ਕਿੰਨੀ ਸੇਵਾ ਮਿਲ ਜਾਂਦੀ। ਜਾਣੀ ਕਿ ਇਹਦਾ ਇਹ ਭਾਵ ਸੀ, ਪਰ ਹੁਣ ਸਮਾਂ ਪਾ ਕੇ ਬਾਣੀ ਸੁਣਨ ਦਾ ਜਿਹੜਾ ਹੈ ਉਹ ਲੋੜ ਮੁਕਾ ਦਿੱਤੀ ਗਈ ਹੈ, ਲੋੜ ਮੁਕਾਤੀ, ਅਤੇ ਪਾਠਾਂ ਦੇ ਫਲਾਂ ਦੀ ਗੱਲ ਚੱਲ ਪਈ। ਕਈ ਵੀਰ ਅਖੰਡ ਪਾਠ ਨੂੰ ਵੱਡਾ ਮੰਨਦੇ ਆ ਸਹਿਜ ਪਾਠ ਤੋਂ, ਕੋਈ ਅਖੰਡ ਪਾਠ ਵੱਡਾ ਨਹੀਂ, ਨਾਣਾ ਹੀ ਭੁਲੇਖ ਹੈ। ਇਹ ਤਾਂ ਪਾਠ ਬਾਣੀ ਸੁਣਨ ਦਾ ਫਲ ਹੈ। ਸਹਿਜ ਪਾਠ, ਅਖੰਡ ਪਾਠ, ਵੱਡੇ ਛੋਟੇ ਪਾਠ ਦਾ ਕੋਈ ਮਤ ਭਾਵ ਨਹੀਂ। ਜੇ ਥੋੜ੍ਹਾ ਥੋੜ੍ਹਾ ਸਮਾਂ ਤਾਂ ਸਹਿਜ ਦੇ ਨਾਲ ਬਾਣੀ ਸੁਣੋ, ਜੇ ਲਗਾਤਾਰ ਯਾਨੀ ਕਿ ਵਿਹਲ ਦਾ ਸਮਾਂ ਹੈ ਤਾਂ ਤੁਸੀਂ ਲਗਾਤਾਰ ਬਾਣੀ ਸੁਣ ਚੱਕਦੇ ਹੋ। ਲਗਾਤਾਰ ਬਾਣੀ ਦੇ ਪ੍ਰਵਾਹ ਨੂੰ ਅਖੰਡ ਪਾਠ ਕਿਹਾ ਜਾਂਦਾ, ਵਿੱਚ ਦੀ ਰੁਕ ਰੁਕ ਕੇ ਯਾਨੀ ਕਿ ਜਦੋਂ ਸਮਾਂ ਮਿਲਿਆ ਬਾਣੀ ਸੁਣਨ ਨੂੰ ਸਹਿਜ ਪਾਠ ਕਿਹਾ ਜਾਂਦਾ। ਬਿਨਾਂ ਸੁਣੇ ਤੋਂ ਯਾਦ ਰੱਖਿਓ ਵਾਰ ਵਾਰ, ਬਾਣੀ ਦਾ ਕੋਈ ਫਲ ਨਹੀਂ। ਤਾਂ ਤੇ ਰਹੋ ਵਿਚਾਰ ਬਾਣੀ ਸੁਣਨ ਦਾ ਫਲ, ਇਹ ਗੱਲ ਯਾਦ ਰੱਖਿਓ। ਇਹ ਵਾਰ ਵਾਰ ਰਿਪੀਟ ਕਿਉਂ ਕਰਨੀ ਪੈਂਦੀ ਹੈ? ਤਾਂ ਕਿ ਰਸਮੀ ਪਾਠ ਹੈ ਜਿਹੜੇ ਬੰਦ ਹੋ ਜਾਣ। ਐਵੇਂ ਰਸਮੀ ਪਾਠ ਚੱਲੀ ਜਾਂਦੇ ਹੈ, ਨਾ ਕੋਈ ਸੁਣਦਾ ਬਾਣੀ, ਨਾ ਕੋਈ ਸੁਣਾਉਂਦਾ ਬਾਣੀ, ਐਵੇਂ ਬਸ ਬਿਨਾਂ ਗੱਲ ਤੋਂ ਸਪੀਕਰ ਖੜਕਾ ਤਾ ਬਨੇਰੇ ਤੇ, ਆ ਜੋ ਭਾਈ ਭੋਗ ਪੈਂਦਾ ਭੋਗ ਪੈ ਗਏ, ਕੁਛ ਨਹੀਂ ਪਤਾ ਲੱਗਿਆ। ਕਈ ਫਿਰ ਕਈਆਂ ਨੇ ਗੱਲਾਂ ਕੀ ਚਲਾਤੀਆਂ, ਕਹਿੰਦੇ ਜੀ ਜੇ ਇੱਕ ਪਾਠ ਸਾਰਾ ਨਾ ਸੁਣਿਆ ਕਿ ਇਕੱਲੇ ਤੇਗ ਬਹਾਦਰ ਸਾਹਿਬ ਦੇ ਸਲੋਕ ਸੁਣ ਲਏ ਕਿ ਸਾਰੇ ਪਾਠ ਦਾ ਫਲ ਮਿਲ ਜਾਂਦਾ। ਜੇ ਸਾਰੇ ਪਾਠ ਦਾ ਫਲ ਮਿਲ ਜਾਂਦਾ ਫਿਰ ਇਕੱਲੇ ਤੇਗ ਬਹਾਦਰ ਦੇ ਸਲੋਕ ਹੀ ਸੁਣ ਲਓ, ਫਿਰ ਲੋੜ ਹੀ ਨਹੀਂ ਸਹਿਜ ਪਾਠ ਖੰਡ ਪ੍ਰਾਪਤ ਕਰਾਉਣ ਦੀ। ਕਈ ਕਹਿੰਦੇ ਜੀ ਇਕੱਲੇ ਹੁਕਮਨਾਮਾ ਸੁਣ ਲਏ ਸਮਾਪਤੀ ਦਾ, ਸਾਰ ਫਿਰ ਇਕੱਲਾ ਹੁਕਮਨਾਮਾ ਹੀ ਸੁਣ ਲਓ। ਯਾਨੀ ਕਿ ਪੁਜਾਰੀਆਂ ਦੀਆਂ ਗੱਲਾਂ ਬਣਾਈਆਂ ਹੁੰਦੀਆਂ ਵੀ ਇਕੱਲੇ ਸਲੋਕ ਸੁਣ ਲਓ ਤਾਂ ਕਿ ਬਾਕੀ ਬਾਣੀ ਸੁਣ ਕੇ ਕਿਸੇ ਨੂੰ ਕਿਤੇ ਗੱਲ ਹੀ ਨਾ ਪਤਾ ਲੱਗ ਜੇ। ਜੇ ਇਕੱਲਾ ਸਲੋਕ ਇਕੱਲਾ ਹੁਕਮਨਾਮਾ ਸੁਣ ਲਈ ਤਾਂ ਹੀ ਤਾਂ ਹੁਕਮਨਾਮੇ ਰਜਿਸਟਰ 'ਚ ਭੇਜੀ ਜਾਂਦੇ ਆ ਵੀ ਸਹਿਜ ਪਾਠ ਅਖੰਡ ਪਾਠ ਕਰਾਇਆ। ਕਹਿੰਦੇ ਜਿਹੜਾ ਸਮਾਪਤੀ ਦਾ ਹੁਕਮਨਾਮਾ ਸੁਣ ਲਏ ਕਹਿੰਦੇ ਸਾਰੇ ਪਾਠ ਦਾ ਫਲ ਉਹਨੂੰ ਮਿਲ ਜਾਂਦਾ। ਲੈ ਦੇਖ ਲਾ ਕਰਮ ਕਾਂਡ, ਇਹ ਕਿਤੇ ਗੱਲਾਂ ਨਹੀਂ, ਇਹ ਐਵੇਂ ਗੱਲਾਂ ਬਣਾਈਆਂ ਹੋਈਆਂ। ਇਹ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਗੱਲਾਂ ਹੈ ਤਾਂ ਕਿ ਬਾਣੀ ਕੋਈ ਸੁਣੇ ਨਾ, ਬਸ ਉਹ ਸੋਚਦਾ ਠੀਕ ਹੈ ਜੀ ਬਸ ਆਪਾਂ ਇਕੱਲਾ ਹੁਕਮਨਾਮਾ ਸੁਣ ਲਾਂਗੇ ਸਮਾਪਤੀ ਵਾਲਾ, ਸਾਰੇ ਪਾਠ ਦਾ ਫਲ ਮਿਲ ਜੂਗਾ। ਕਈ ਜਾਣੇ ਕਿ ਬਾਣੀ ਸੁਣਾਉਣੇ ਨੂੰ ਦੱਸਿਓ ਨਾ ਕਿਸੇ ਨੂੰ, ਨਾ ਨਾ ਫਿਰ ਪਾਠ ਫਿਰ ਫਲ ਕੋਈ ਹੋਰ ਲੈ ਜੂਗਾ। ਲੈ ਦੱਸ, ਇੱਥੇ ਇੱਕ ਫਲ ਦੀ ਗੱਲ ਹੈ, ਜਿਹੜਾ ਮਰਜ਼ੀ ਬਾਣੀ ਸੁਣ ਲਵੇ, ਭਲਾ ਪਾਠ ਚੱਲਦਾ ਭਾਵੇਂ 100 ਬਾਣੀ ਸੁਣੇ 200, ਤੁਸੀਂ ਦੱਸਿਓ ਤਾਂ ਕਿ ਕੋਈ ਬਾਣੀ ਕਿਸੇ ਨੂੰ ਪਤਾ ਨਾ ਲੱਗ ਜੇ। ਜਾਂ ਹੁਣ ਹੋਰ ਨਵੇਂ ਰਿਵਾਜ਼ ਚੱਲੇ ਆ ਕਿ ਰਾਤ ਨੂੰ ਪ੍ਰਕਾਸ਼ ਕਰਕੇ ਕਿ ਦਿਨ ਚੜ੍ਹੇ ਤੋਂ ਪਹਿਲਾਂ ਪਹਿਲਾਂ ਹੀ ਆ ਕੇ ਪਾਠ ਕਰ ਹਟਦੇ ਆ, ਰਾਤ ਰਾਤ ਨੂੰ ਹੀ ਆ ਕੇ ਤੁਸੀਂ ਸੌਂ ਅਸੀਂ ਰਾਤ ਨੂੰ ਕਰਾਂਗੇ ਪਾਠ, ਭਾਵ ਕਿ ਰਾਤ ਨੂੰ ਬਾਣੀ ਦਾ ਬਾਣੀ ਰਾਤ ਨੂੰ ਅਤੇ ਦਿਨ ਚੜ੍ਹਦੇ ਉਹਨੂੰ ਰਹਿਣੇ ਰਹੀ ਯਾਨੀ ਕਿ ਪਾਠ ਸਮਾਪਤੀ, ਤਾਂ ਕਿ ਕਿਸੇ ਨੂੰ ਬਾਣੀ ਸੁਣ ਕੇ ਗੁਰੂ ਦੀ ਗੱਲ ਪਤਾ ਨਾ ਲੱਗ ਜੇ। ਗੱਜ ਕੇ ਆਖੋ ਨਵਾਂ ਕੰਮ ਚਲਾਤਾ, ਕਹਿੰਦੇ ਰਾਤ ਰਾਤ ਨੂੰ ਚੱਲਦਾ, ਰਾਤ ਰਾਤ ਨੂੰ ਯਾਨੀ ਕਿ ਬੜੇ ਵਿਧੀਆਂ ਵਿਧਾਨ ਬਣ ਰਹੇ ਆ ਪਿਆਰਿਓ। ਤਾਂ ਤੇ ਸੁਚੇਤ ਹੋਣ ਦੀ ਲੋੜ ਹੈ, ਸੁਚੇਤ ਹੋਣ ਦੀ ਲੋੜ ਹੈ। ਤਾਂ ਕਿ ਯਾਦ ਰੱਖੋ ਇੱਕ ਗੱਲ ਬਸ ਵਾਰ ਵਾਰ ਵੀ ਕੋਟ ਪੁੰਨ ਸੁਣ ਹਰ ਕੀ ਬਾਣੀ, ਕਿਤੇ ਵੀ ਨਹੀਂ ਲਿਖਿਆ ਹੋਇਆ ਵੀ ਸੁਣੇ ਤੋਂ ਬਿਨਾਂ ਕੋਈ ਫਲ ਹੈ। ਸੁਣਨ ਦਾ ਬਹੁਤ ਵੱਡਾ ਫਲ ਹੈ, ਇਹ ਕਦੇ ਨਾ ਭੁੱਲਿਓ। ਜਿਹਨੂੰ ਅਰਥ ਨਹੀਂ ਸਮਝ ਆਉਂਦੇ ਉਹ ਬਾਣੀ ਨੂੰ ਸੁਣੀ ਚੱਲੋ ਬਸ। ਦੇਖੋ ਗੁਜਰਾਤ ਦਾ ਲੀਡਰ, ਬੋਨ ਮੈਰੋ ਦਾ ਕੈਂਸਰ, ਉਹਨੇ ਆ ਕੇ ਲਗਾਤਾਰ ਬਾਣੀ ਸੁਣੀ। ਅੰਮ੍ਰਿਤਸਰ ਸਾਹਿਬ ਬੋਨ ਮੈਰੋ ਦਾ ਕੈਂਸਰ ਠੀਕ ਹੋਇਆ, ਉਸਨੂੰ ਗੁਰਬਾਣੀ ਦੇ ਅਰਥ ਨਹੀਂ ਆਉਂਦੇ ਸੀ। ਤਾਂ ਤੇ ਲਗਾਤਾਰ ਸੁਣਨ ਦਾ ਵੀ ਵਿਸ਼ੇਸ਼ ਫਲ ਹੈ। ਵਿਚਾਰ ਲਵੇ ਕੋਈ, ਵਿਚਾਰ ਕੇ ਬਾਣੀ ਵਰਤ ਲਵੇ, ਫਿਰ ਤਾਂ ਕਹਿਣੀ ਕੀ ਹੈ, ਫਿਰ ਤਾਂ ਜੀਵਨ ਬਣ ਜਾਂਦਾ। ਤਾਂ ਤੇ ਰਹੋ ਵਿਚਾਰ, ਤਾਂ ਤੇ ਇਹ ਰਿਹਾ ਯਾਨੀ ਕਿ ਗੁਰਬਾਣੀ ਸੁਣਨ ਦੀ ਗੱਲ ਤੇ ਰਸਮ ਤੋਂ ਅਸੀਂ ਬਚਣਾ ਹੈ। ਫਿਰ ਹੁਣ ਆ ਜਾਓ, ਇਹ ਤਾਂ ਰਹੀ ਸਹਿਜ ਪਾਠ ਅਖੰਡ ਪਾਠ ਦੀ ਗੱਲ, ਸੰਪਟ ਪਾਠ ਦਾ ਵੀ ਕੋਈ ਫਲ ਨਹੀਂ। ਜਿਹੜਾ ਵੀ ਮਰਜ਼ੀ ਮੇਰੇ ਨਾਲ ਗੱਲ ਕਰ ਸਕਦਾ ਗੁਰਮਤਿ ਸਿਧਾਂਤਾਂ ਦੇ ਆਧਾਰ ਤੇ, ਕੋਈ ਵੀ ਬਾਬਾ ਆਪਣੇ ਆਪ ਨੂੰ ਕਹਾਉਂਦਾ ਉਹਦੇ ਨਾਲ ਮੈਂ ਗੱਲ ਕਰਨ ਵਾਸਤੇ ਤਿਆਰ ਹਾਂ। ਗੁਰਬਾਣੀ ਦੇ ਪ੍ਰਮਾਣਾਂ ਦੇ ਤਹਿਤ, ਗੁਰਮਤਿ ਦਲੀਲ ਦੇ ਤਹਿਤ, ਇਹ ਜਿਹੜਾ ਸੰਪਟ ਸੀ ਇਹਦਾ ਕੋਈ ਭਾਵ ਸੀ, ਸਮਾਂ ਪਾ ਕੇ ਇਹ ਕਰਮਕਾਂਡ ਬਣ ਗਿਆ। ਸਮਾਂ ਪਾ ਕੇ ਕੀ ਹੁੰਦਾ ਹੈ ਕਿ ਰੂਹਾਨੀਅਤ ਗਵਾਚ ਜਾਂਦੀ ਹੈ, ਜਿਹੜੀ ਅਸਲ ਗੱਲ ਹੁੰਦੀ ਹੈ ਉਹ ਅਸਲੀ ਗੱਲ ਗਵਾਚ ਜਾਂਦੀ ਹੈ, ਉਹਦਾ ਬਾਹਰੀ ਸਰੂਪ ਸਾਡੇ ਕੋਲ ਰਹਿ ਜਾਂਦਾ ਹੈ। ਜਿਵੇਂ ਕਿ ਪਿੱਛੋਂ ਤੋਂ ਮੈਂ ਕੁਝ ਉਦਾਹਰਨਾਂ ਦੇਵਾਂ, ਫਿਰ ਯਾਨੀ ਕਿ ਸੰਪਟ ਪਾਠ ਤੇ ਮੈਂ ਤੁਹਾਨੂੰ ਗੱਲ ਦੱਸੂਗਾ, ਪਹਿਲਾਂ ਤਾਂ ਉਦਾਹਰਨ ਤੁਹਾਨੂੰ ਸਮਝ ਆ ਜਾਵੇ। ਜਿਵੇਂ ਕਿ ਕੁਝ ਸਮਾਂ ਪਹਿਲਾਂ ਦੀ ਗੱਲ ਹੈ, ਕਾਫੀ ਸਮਾਂ ਪਹਿਲਾਂ, ਫਰਜ ਕਰੋ ਕੋਈ ਨਾਮ ਜਪਦਾ ਸੀ, ਨਾਮ ਜਪਦੇ ਜਪਦੇ ਜਦੋਂ ਉਹਦੀ ਸੁਰਤ ਯਾਨੀ ਕਿ ਤੀਸਰੇ ਨੇਤਰ ਤੇ ਪਹੁੰਚਦੀ, ਸਾਰੀਆਂ ਪੌੜੀਆਂ ਲੰਘ ਲਾ ਕੇ ਦੋਨੇ ਅੱਖਾਂ ਦੇ ਵਿਚਾਰੇ ਨੱਕ ਦੀ ਜੜ, ਇੱਥੇ ਜਦੋਂ ਧਿਆਨ ਟਿਕਦਾ ਪਹਿਲੀ ਅਵਸਥਾ ਦੇ ਵਿੱਚ, ਫਿਰ ਮੱਥੇ ਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ। ਉਹ ਫਿਰ ਕੀ ਕੀਤਾ ਸੀ, ਕਿਸੇ ਨੇ ਉਹ ਮੱਥੇ ਦੀ ਗਰਮੀ ਨੂੰ ਨਿਊਟਰਲਾਈਜ਼ ਕਰਨ ਵਾਸਤੇ ਮੱਥੇ ਦੇ ਉੱਤੇ ਚੰਦਨ ਦਾ ਲੇਪ ਕੀਤਾ ਸੀ, ਉਸਨੇ ਕੋਈ ਭੇਖ ਥੋੜਾ ਬਣਾਇਆ ਸੀ, ਉਹਨੇ ਚੰਦਨ ਦਾ ਲੇਪ ਕੀਤਾ ਸੀ ਉਹ ਗਰਮੀ ਨੂੰ ਨਿਊਟਰਲਾਈਜ਼ ਕਰਨ ਵਾਸਤੇ, ਉਹ ਚੰਦਨ ਠੰਡਾ ਹੁੰਦਾ। ਉਹ ਸਮਾਂ ਪਾ ਕੇ ਕੀ ਹੋਇਆ ਕਿ ਉਹ ਤੀਸਰਾ ਨੇਤਰ ਤੇ ਧਿਆਨ ਤਾਂ ਭੁੱਲ ਗਿਆ, ਮੱਥੇ ਤੇ ਲੇਪ ਲਾਉਣ ਲਈ ਧਰਮ ਸਮਝ ਲਿਆ, ਗੱਜ ਕੇ ਆਖੋ ਉਹ ਤੀਸਰਾ ਨੇਤਰ ਤੇ ਧਿਆਨ ਤਾਂ ਕਿਸੇ ਨੂੰ ਪਤਾ ਨਹੀਂ, ਜਾਣੀ ਕਿ ਮੱਥੇ ਦਾ ਲੇਪ ਲੈ ਗਿਆ, ਸੌਖਾ ਬੜਾ, ਜਾਣੀ ਕਿ ਸਮਾਂ ਪਾ ਕੇ ਰੀਤਾਂ ਵਿਗੜ ਜਾਂਦੀਆਂ। ਕਿਸੇ ਵੇਲੇ ਕੀ ਸੀ, ਕਾਫੀ ਸਮਾਂ ਪਹਿਲਾਂ ਬਜ਼ੁਰਗਾਂ ਨੂੰ ਪਤਾ ਸੀ ਵੀ ਜਿਹੜਾ ਦਰਖਤ ਨੇ ਇਹਨਾਂ ਦਾ ਬਹੁਤ ਜ਼ਿਆਦਾ ਫਾਇਦਾ, ਦੇਖੋ ਅੱਜ ਤਾਂ ਹੁਣ ਸਾਇੰਸ ਖੈਰ ਦੱਸਦੀ ਹੈ ਵੀ ਇੱਕ ਦਰਖਤ 10 ਲੱਖ ਦੀ ਆਕਸੀਜਨ ਦਿੰਦਾ। ਫਿਰ ਉਹ ਸਿਆਣੇ ਪੁਰਸ਼ਾਂ ਨੇ ਦਰਖਤਾਂ ਨੂੰ ਬਚਾਉਣ ਵਾਸਤੇ ਪਤਾ ਕੀ ਕੀਤਾ, ਉਹਦੇ ਥੱਲੇ 4 ਕਿੱਟਾਂ ਰੱਖ ਦੇਣੀਆਂ, ਕਹਿ ਦੇਣਾ ਇਹ ਤਾਂ ਬਈ ਬਸ ਬਾਬੇ ਨੂੰ ਦੇਤਾ ਦਰਖਤ, ਇਹ ਤਾਂ ਇਹਦੇ ਥੱਲੇ ਤਾਂ ਬਾਬੇ ਦੀ ਮੱਟੀ ਲੱਗ ਗਈ, ਇਹਦਾ ਪੱਤਾ ਨਹੀਂ ਤੋੜਨਾ, ਹੁਣ ਇਹਦੀ ਟਾਹਣੀ ਨਹੀਂ ਤੋੜਨੀ, ਬਾਬਾ ਨਾਰਾਜ਼ ਹੋਜੂ। ਜਾਂ ਪਹਿਲੇ ਸਮੇਂ ਚ ਕੀ ਕਿਹਾ ਜਾਂਦਾ ਸੀ, ਦਰਖਤਾਂ ਦੇ ਵਿੱਚ ਦੇਵਤਾ ਰਹਿੰਦਾ, ਦੇਵਤੇ ਰਹਿੰਦੇ ਦਰਖਤਾਂ ਦੇ ਵਿੱਚ, ਦਰਖਤਾਂ ਨੂੰ ਪਾਣੀ ਪਾਇਆ ਜਾਂਦਾ, ਤੜਕੇ ਉੱਠ ਕੇ ਦਰਖਤ ਵਿੱਚ ਪਾਣੀ ਪਾਓ, ਉਹ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਮਜਬੂਰੀ ਸੀ ਕਿ ਬੰਦਾ ਗੱਲ ਜੇ ਉਹਨਾਂ ਸਮੇਂ 'ਚ ਇਹ ਦੱਸਦੇ ਵੀ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਅਸੀਂ ਛੱਡਦੇ ਹਾਂ ਗੰਦੀ ਗੈਸ, ਉਹ ਕੌਣ ਸੋਖਦਾ, ਉਹ ਦਰਖਤ ਸੋਖਦੇ ਆ, ਜੋ ਅਸੀਂ ਸਾਹ ਲੈਣ ਵੇਲੇ ਆਕਸੀਜਨ ਅੰਦਰ ਲਿਜਾਂਦੇ, ਆਕਸੀਜਨ ਕੌਣ ਦਾ, ਦਰਖਤ ਦਿੰਦੇ ਆ, ਜਾਣੀ ਕਿ ਜਿਹੜੇ ਦਰਖਤ ਸਾਨੂੰ ਆਕਸੀਜਨ ਦਿੰਦੇ ਆ ਸਾਡਾ ਜੀਵਨ ਹੈ, ਆਕਸੀਜਨ ਤੋਂ ਵੱਡਾ ਦੇਵਤਾ ਕਿਹੜਾ ਹੈ, ਗੱਜ ਕੇ ਆਖੋ ਇਹ ਦੱਸੋ ਮੈਨੂੰ ਵੀ ਆਕਸੀਜਨ ਤੋਂ ਵੱਡਾ ਦੇਵਤਾ ਕੋਈ ਹੈ, ਦਰਖਤ ਆਕਸੀਜਨ ਦਿੰਦੇ ਆ, ਫਿਰ ਉਹ ਦਰਖਤਾਂ ਦੇ ਵਿੱਚੋਂ ਆਕਸੀਜਨ ਆ ਰਹੀ ਹੈ, ਦਰਖਤ ਵਿੱਚ ਆਕਸੀਜਨ ਰੂਪੀ ਦੇਵਤਾ ਰਹਿੰਦਾ, ਤਾਂ ਤੇ ਉਹ ਕੀ ਸੀ ਕਿ ਇਹਨਾਂ ਨੂੰ ਕੱਟਿਆ ਨਾ ਜਾਵੇ, ਉਹ ਢੰਗ ਤਰੀਕੇ ਵਰਤਿਆ ਸੀਗਾ, ਢੰਗ ਤਰੀਕਾ ਵਰਤਿਆ ਸੀ ਇਹ, ਉਹ ਸਮਾਂ ਪਾ ਕੇ ਕੀ ਹੁੰਦਾ ਕਿ ਉਹ ਦਰਖਤਾਂ ਦੀ ਨੂੰ ਬਚਾਉਣ ਵਾਲੀ ਗੱਲ ਤਾਂ ਦੂਰ ਹੋ ਗਈ, ਉਹ 4 ਇੱਟਾਂ ਸਾਡੇ ਕੋਲ ਰਹਿ ਗਈਆਂ, ਦਰਖਤ ਪੁੱਟ ਦਿੱਤਾ ਜਾਂਦਾ, 4 ਇੱਟਾਂ ਚੱਕ ਕੇ ਬਾਬਾ ਖਾਲ ਦੀ ਵੱਟ ਤੇ ਧਰ ਲੈਂਦੇ ਆ, ਗੱਜ ਕੇ ਆਖੋ ਉਹ ਇੱਟਾਂ ਦੀ ਪੂਜਾ ਦੀ ਗੱਲ ਨਹੀਂ ਸੀ, ਉਹ ਬਾਬੇ ਦੀ ਗੱਲ ਨਹੀਂ ਸੀ, ਉਹਦਾ ਦਰਖਤ ਨੂੰ ਬਚਾਉਣ ਦੀ ਗੱਲ ਸੀ, ਜਾਣੀ ਕਿ ਸਮਾਂ ਪਾ ਕੇ ਉਹ ਕੀ ਹੋ ਗਿਆ, ਦੇਖੋ ਮੜੀਆਂ ਮਸਾਣੀਆਂ ਦੀ ਪੂਜਾ ਚੱਲ ਪਈ, ਮੜੀਆਂ ਮਸਾਣੀਆਂ ਦੀ ਪੂਜਾ ਚੱਲ ਪਈ, ਸਮਾਂ ਪਾ ਕੇ ਹਰੇ ਕੀ ਧਰ ਕੇ 4 ਕਿੱਟਾਂ, ਇਹ ਤਾਂ ਸਾਡੇ ਬਾਬੇ ਦੀ ਮੱਟੀ ਹੈ, ਦੱਸ ਕਿੰਨਾ ਨਰਾਦਰ ਫਿਰ ਬਜ਼ੁਰਗਾਂ ਦਾ ਕਰਦੇ ਆ, ਤਾਂ ਬਾਬੇ ਦਾ ਦਰਖਤ ਸੀ, ਉਹ ਤਾਂ ਕਹਿੰਦਾ ਸੀ ਵੀ ਦਰਖਤ, ਇਹ ਦਰਖਤ ਬਾਬੇ ਦਾ, ਇੱਟਾਂ ਨਹੀਂ ਸੀ, ਸਮਾਂ ਪਾ ਕੇ ਕੀ ਹੋਇਆ ਬਜ਼ੁਰਗਾਂ ਦੇ ਨਾਂ ਤੇ ਮੱਟੀਆਂ ਵੜਨ ਲੱਗ ਗਈਆਂ, ਗੱਲ ਵਿਗੜਦੀ ਵਿਗੜਦੀ ਵਿਗੜ ਗਈ, ਤੇ ਕਿੰਨਾ ਨਰਾਦਰ ਹੈ ਕਿ ਬਜ਼ੁਰਗਾਂ ਦੇ ਨਾਂ ਦੇ ਉੱਤੇ ਮੱਟੀ ਬਣਾ ਲੈਣੀ, ਕਿਉਂ ਨਰਾਦਰ ਕਿਵੇਂ ਹੈ ਭਲਾ, ਕਿਉਂਕਿ ਕਦੇ ਨਾ ਕਦੇ ਕੋਈ ਕੁੱਤਾ ਆਉਂਦਾ ਜਾਂਦਾ ਬਾਬੇ ਦਾ, ਕੇਸੀ ਇਸ਼ਨਾਨ ਕਰਾ ਜਾਂਦਾ, ਗੱਜ ਕੇ ਆਖੋ ਲੈ, ਬਾਬਿਆਂ ਦੇ ਕੇਸੀ ਇਸ਼ਨਾਨ ਫਿਰ ਕੁੱਤੇ ਕਰਾਉਂਦੇ ਫਿਰਦੇ ਆ, ਮੈਂ ਦੇਖ ਲਾ ਲਾ ਲਿਆ ਸਾਡੇ ਬਾਬੇ ਦੀ ਮੱਟੀ ਹੈ, ਤਾਂ ਤੇ ਉਹ ਬਾਬੇ ਮੱਟੀਆਂ ਚ ਨਹੀਂ ਰਹਿੰਦੇ, ਇਹ ਤਾਂ ਗੱਲ ਦਰਖਤ ਦੀ ਸੀ। ਤਾਂ ਤੇ ਕੁਝ ਸਮਾਂ ਪਹਿਲਾਂ ਜਿਸ ਵੇਲੇ ਸਾਰਾ ਜਾਣੀ ਕਿ ਕੰਮ ਹੱਥੀ ਹੁੰਦਾ ਸੀ, ਜੰਡ ਤੋਂ ਬੜੇ ਬੜੇ ਜ਼ਿਮੀਂਦਾਰਾਂ ਜਾਣੀ ਕਿ ਸੰਦ ਬਣਦੇ ਹੁੰਦੇ ਸੀ, ਉਹ ਜੰਡ ਨੂੰ ਬਚਾਉਣ ਵਾਸਤੇ ਵੀ ਬਣਾਇਆ ਸੀ ਜੰਡ, ਤਾਂ ਕਿ ਉਹ ਲੱਕੜ ਬਣ ਜਾਵੇ, ਪੱਟ ਚ ਕੋਈ ਆਮ ਪੱਟੇ ਨਾ, ਉਹ ਸਮਾਂ ਪਾ ਕੇ ਜੰਡਾਂ ਦੀ ਪੂਜਾ ਚੱਲ ਪਈ, ਉਹ ਜੰਡ 'ਚ ਕਿਹੜਾ ਬਾਬਾ ਰਹਿੰਦਾ, ਜੰਡ 'ਚ ਕਿਹੜਾ, ਸਾਰੇ ਜ਼ਿਮੀਂਦਾਰਾਂ ਸੰਦ ਜਾਣੀ ਕਿ ਬਣਦੇ ਸੀ ਇੱਥੋਂ ਬੜੇ, ਤਾਂ ਰਹੋ ਵਿਚਾਰ। ਤਾਂ ਤੇ ਕਹਿਣ ਦਾ ਭਾਵ ਕਿ ਸਮਾਂ ਪਾ ਕੇ ਕੀ ਹੈ ਕਿ ਜਿਹੜੀ ਗੱਲ ਹੈ ਉਹ ਵਿਗੜ ਜਾਂਦੀ ਹੈ, ਉਸ ਗੱਲ ਦੀ ਅਸਲੀਅਤ ਗਵਾਚ ਜਾਂਦੀ ਹੈ, ਕਰਮ ਕਾਂਡ ਰਹਿ ਜਾਂਦਾ। ਕੋਈ ਮਾਈ ਸੀ, ਕਹਿੰਦੇ ਵਿਚਾਰੀ ਅਨਪੜ੍ਹ ਸੀ, ਉਹ ਜਦੋਂ ਸ਼ਹਿਰ ਜਾਇਆ ਕਰੇ, ਉਹ ਕੀ ਹੋਇਆ ਫਰਜ਼ ਕਰੋ 2-3 ਕੰਮ ਜਿਹੜੇ ਕਰਨੇ ਹੈ, ਉਹ ਆਪਣੀ ਚੁੰਨੀ ਨੂੰ ਗੰਢਾਂ ਦੇ ਕੇ ਲੈ ਜਾਇਆ ਕਰੇ, ਗੰਢਾਂ ਦੇ ਇੱਕ ਕੰਮ ਕਰ ਲਿਆ, ਇੱਕ ਗੰਢ ਖੋਲਤੀ, ਹੁਣ 2 ਕੰਮ ਰਹਿ ਗਏ, ਫਿਰ ਖਾਂ 2 ਕਿਹੜੇ ਰਹਿ ਗਏ, ਉਹ ਜਾਣੀ ਕਿ ਜੋ ਕੁਛ ਲੈਣਾ, ਚੀਜ਼ਾਂ ਲੈਣੀਆਂ ਜਾਂ ਹੋਰ ਹੈ, ਜਾਣੀ ਕਿ ਉਹ ਆਇਆ ਜਿਸ ਵੇਲੇ ਉਹ ਮਾਤਾ ਦੀ ਨੂੰਹ ਨੇ ਦੇਖਿਆ ਵੀ ਮਾਂ ਜੀ ਜਦੋਂ ਜਾਂਦੀ ਹੈ ਸ਼ਹਿਰ, ਸਿਰਕੇ ਨੂੰ ਗੰਢਾਂ ਦੇ ਕੇ ਲੈ ਕੇ ਜਾਂਦੀ ਹੈ, ਉਹ ਪਤਾ ਕੋਈ ਨਹੀਂ ਸੀ ਵਿੱਚ ਪਿੱਛੇ ਸਿਧਾਂਤ ਕੀ ਹੈ, ਜੋ ਮਾਈ ਚੜ੍ਹਾਈ ਕਰਨ ਤੋਂ ਬਾਅਦ ਜਾਣੀ ਕਿ ਉਹਦੀ ਨੂੰਹ ਜਦੋਂ ਜਾਇਆ ਕਰੇ ਸ਼ਹਿਰ ਵੱਲ ਨੂੰ, ਉਹ ਆਪਣੇ ਸਿਰਕੇ ਨੂੰ ਗੰਢਾਂ ਦੇ ਕੇ ਲੈ ਜਾਇਆ ਕਰੇ, ਉਹਨੂੰ ਪਤਾ ਕੋਈ ਨਹੀਂ ਸੀ ਉਹਦਾ, ਉਹਦਾ ਭਾਵ, ਤਾਂ ਤੇ ਕਹਿਣ ਦਾ ਭਾਵ ਕਿ ਗੱਲ ਦਾ ਭਾਵ ਹੁੰਦਾ ਹੈ ਸਮਾਂ ਪਾ ਕੇ ਜਿਹੜੀ ਗੱਲ ਹੈ ਪਿਆਰੇ ਉਹ ਗਵਾਚ ਜਾਂਦੀ ਹੈ, ਤੇ ਗੱਲ ਕਰਮ ਕਾਂਡ ਬਣ ਜਾਂਦੀ ਹੈ, ਇਹ ਭਾਵ। ਹੁਣ ਲੈ ਸੁਣ ਲਿਓ ਸਾਰੇ ਵੀ ਸੰਪਟ ਦਾ ਅਰਥ ਕੀ ਹੈ, ਸੰਪਟ ਕਿੱਥੋਂ ਚੱਲਿਆ। ਪਹਿਲੀ ਗੱਲ ਤਾਂ ਬਹੁਤ ਅਕਲ ਦੇ ਅੰਨਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਸੰਪਟ ਸੁਰਤ 'ਚ ਲੱਗਦਾ ਹੁੰਦਾ ਹੈ, ਸੰਪਟ ਮੈਂ ਅੱਜ ਸਹੀ ਰੂਪ ਦੇਣ ਲੱਗਿਆ। ਤੋਂ ਪਹਿਲਾਂ ਮੈਂ ਇਸ ਗੱਲ ਨੂੰ ਰੱਖਿਆ ਹੋਇਆ ਸੀ, ਅੱਜ ਮੈਂ ਦੇ ਰਿਹਾ, ਬਾਕੀ ਗੱਲਾਂ ਸਾਰੀਆਂ ਮੈਂ ਦੇਤੀਆਂ, ਨੋਟ ਕਰਿਓ ਸਾਰੇ ਜਾਣੇ। ਜਿਹੜਾ ਅੱਜ ਕਰਮਕਾਂਡ ਚੱਲ ਰਿਹਾ ਉਹ ਨਹੀਂ, ਉਹਦਾ ਰੂਪ ਸੀ ਇੱਕ। ਉਹ ਸੁਰਤ ਦੇ ਵਿੱਚ ਸੰਪਟ ਦਾ ਭਾਵ ਕੀ ਹੈ? ਹੁਣ ਫਰਜ਼ ਕਰੋ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਨਾਮ ਦਾ ਸਿਮਰਨ ਕਰਦੇ ਹਾਂ, ਨਾਮ ਦੇ ਵਿੱਚ ਸਾਰੀਆਂ ਤਾਕਤਾਂ, ਨਾਮ ਦੇ ਵਿੱਚ ਸਾਰੀਆਂ ਤਾਕਤਾਂ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈ ਹੈ, ਜੇ ਵਸਤ ਮੰਗੀ ਹੈ ਸਾਈ ਪਾਈ ਹੈ, ਜੇ ਨਾਮ ਚਿੱਤ ਲਾਈ ਹੈ। ਹੁਣ ਨਾਮ ਦੇ ਵਿੱਚ ਹੈ ਸਾਰੀਆਂ ਤਾਕਤਾਂ, ਤੇ ਫਿਰ ਉਹ ਸੰਪਟ ਦਾ ਭਾਵ ਕੀ ਹੈ? ਸੁਣਿਓ ਸਮਝਿਓ ਪਿਆਰ ਦੇ ਨਾਲ, ਕਿਤੇ ਕਰਮਕਾਂਡ ਤੁਸੀਂ ਨਾ ਬਣਾ ਲਿਓ ਗੱਲ, ਮੈਂ ਇਹ ਛੇੜ ਲਈ ਸਟੇਜ 'ਤੇ, ਅੱਜ ਇਹਨੂੰ ਸਮਝ ਲਿਓ ਮੇਰਾ ਵੀਰ, ਕਿਉਂਕਿ ਸਾਰਿਆਂ ਨੂੰ ਸਮਝਾਉਣ ਵਾਸਤੇ ਗੱਲ ਸਟੇਜ 'ਤੇ ਇਕੱਲੇ ਇਕੱਲੇ ਨੂੰ ਹੁਣ ਕਿੰਨਿਆਂ ਨੂੰ ਦੱਸਾਂਗੇ ਅਸੀਂ, ਜਾਂ ਕਿੰਨੇ ਕੁ ਸਾਨੂੰ ਮਿਲਣਗੇ, ਜਿਸ ਕਰਕੇ ਸਾਨੂੰ ਬਹੁਤੀਆਂ ਗੱਲਾਂ ਹੁਣ ਯਾਨੀ ਕਿ ਸਟੇਜ ਤਾਂ ਤੇ। ਹੁਣ ਜਿਵੇਂ ਬਿਜਲੀ ਹੈ, ਪਹਿਲਾਂ ਉਦਾਹਰਨ ਸਮਝੋ, ਕਿਉਂਕਿ ਦ੍ਰਿਸ਼ਟਾਂਤਾਂ ਤੋਂ ਬਿਨਾਂ ਗੱਲ ਨਹੀਂ ਸਮਝ ਆਉਣੀ। ਆਹ ਬਿਜਲੀ ਹੈ, ਦੇਖੋ ਇਹਦੇ ਵਿੱਚ ਬਹੁਤ ਤਾਕਤ ਹੈ, ਬਿਜਲੀ ਦੇ ਵਿੱਚ। ਇਸ ਬਿਜਲੀ ਦੀ ਤਾਰ ਨੂੰ ਜੇ ਆਪਾਂ ਟਿਊਬਲਾਈਟ ਦੇ ਨਾਲ, ਬੱਲਬ ਦੇ ਨਾਲ ਜੋੜ ਦੇਈਏ ਤਾਂ ਚਾਨਣ ਹੁੰਦਾ, ਫਿਰ ਇਹ ਬਿਜਲੀ ਚਾਨਣ ਦਾ ਕੰਮ ਦਿੰਦੀ ਹੈ। ਇਸੇ ਬਿਜਲੀ ਦੀ ਤਾਰ ਨੂੰ ਯਾਨੀ ਕਿ ਤੁਸੀਂ ਕਨੈਕਸ਼ਨ ਕਰਦੇ ਹੋ ਪੱਖੇ ਦੇ ਨਾਲ, ਫਿਰ ਇਹ ਬਿਜਲੀ ਪੱਖਾ ਚਲਾਉਂਦੀ ਹੈ, ਸਾਨੂੰ ਹਵਾ ਆਉਂਦੀ ਹੈ। ਇਸੇ ਬਿਜਲੀ ਦਾ ਕਨੈਕਸ਼ਨ ਕਰਦੇ ਹੋ ਫਰਿੱਜ ਦੇ ਨਾਲ, ਬਰਫ਼ ਜੰਮਦੀ ਹੈ, ਠੰਡਾ ਪਾਣੀ ਮਿਲਦਾ। ਇਸੇ ਬਿਜਲੀ ਦਾ ਕਨੈਕਸ਼ਨ ਕਰਦੇ ਹੋ ਹੀਟਰ ਦੇ ਨਾਲ, ਸਾਨੂੰ ਗਰਮੀ ਮਿਲਦੀ ਹੈ। ਬਿਜਲੀ ਉਹੀ ਹੈ, ਪਰ ਉਹਦਾ ਜਿੱਦਾਂ ਦਾ ਕਨੈਕਸ਼ਨ ਕਰ ਦਿੱਤਾ, ਜਿੱਦਾਂ ਦੀ ਫਿਟਿੰਗ ਨਾਲ ਜੋੜ ਦਿੱਤਾ, ਉੱਦਾਂ ਦਾ ਕੰਮ ਦਿੰਦੀ ਹੈ, ਜਿੱਦਾਂ ਦੀ ਫਿਟਿੰਗ ਨਾਲ ਅਸੀਂ ਲਾ ਦਿੱਤੀ। ਤਾਂ ਤੇ ਨਾਮ ਦੇ ਵਿੱਚ ਸਾਰੀਆਂ ਤਾਕਤਾਂ, ਪਰ ਜਦੋਂ ਅਸੀਂ ਨਾਮ ਦੀ ਤਾਕਤ ਨੂੰ ਜਿਹੜੇ ਭਾਵ ਦੇ ਨਾਲ ਜੋੜ ਦਿੱਤਾ, ਨਾਮ ਦੀ ਸ਼ਕਤੀ ਫਿਰ ਉਹੀ ਸਾਨੂੰ ਕੰਮ ਦਿੰਦੀ ਹੈ। ਗੱਜ ਕੇ ਆਖੋ, ਨਾਮ ਦੀ ਸ਼ਕਤੀ ਫਿਰ ਉਹ ਕੰਮ ਦਿੰਦੀ ਹੈ, ਨੋਟ ਕਰਿਓ। ਤਾਂ ਤੇ ਹੁਣ ਦੇਖੋ ਗੁਰੂ ਸਾਹਿਬ, ਹੁਣ ਸੁਖਮਨੀ ਸਾਹਿਬ ਦਾ ਤੁਹਾਨੂੰ ਇੱਕ ਪੁਆਇੰਟ ਦੇਣਾ ਹੈ, ਕੇਵਲ ਸਾਰੇ ਪੁਆਇੰਟ ਦਿੰਦੇ ਨੇ, ਤਾਂ ਕਿ ਕਿਤੇ ਗੱਲ ਸਮਝੇ ਤੋਂ ਬਿਨਾਂ ਤੁਸੀਂ ਕਿਤੇ ਕਰਮਕਾਂਡ ਨਾ ਬਣਾ ਲਵੋ। ਇੱਕ ਪੁਆਇੰਟ ਦਿਉਂ ਸਿਰਫ, ਸਾਰੇ ਉਹ ਸੁਖਮਨੀ ਸਾਹਿਬ 'ਚੋਂ ਸਾਰੇ ਪੁਆਇੰਟ ਸਾਧੂਗੁਰੂ ਦੀ ਕਿਰਪਾ ਦੇ ਨਾਲ ਮੈਂ ਕੱਢੇ ਨੇ ਸਾਰੇ, ਇਕੱਲੀ ਇਕੱਲੀ ਗੱਲ ਦਾ ਕਿੱਥੇ ਕਿੱਥੇ ਕਿਹੜੇ ਭਾਵ ਨੂੰ ਕਿਵੇਂ ਜੋੜਨਾ, ਕਿਹੜੇ ਭਾਵ ਨੂੰ, ਤਾਂ ਤੇ ਮਾਫ ਕਰਨਾ, ਉਹ ਇੱਕ ਪੁਆਇੰਟ ਦੇਣੇ ਸਿਰਫ ਕੇਵਲ। ਹੁਣ ਬਾਣੀ ਦੇ ਵਿੱਚ ਇੱਕ ਸਿਮਰਨ ਦੀ ਬਰਕਤ ਲਿਖੀ ਹੈ, ਅਨੇਕਾਂ ਬਰਕਤਾਂ, ਉਹਦੇ ਵਿੱਚੋਂ ਇੱਕ ਬਰਕਤ ਕਿਹੜੀ? ਸਿਮਰਨ ਦੁੱਖ ਨਾ ਸੰਤਾਪ ਹੈ। ਇਸ ਦੇ ਅਰਥ ਨੂੰ ਸਮਝ ਲਓ, ਕੀ ਕਿਹਾ ਭਲਾ? ਵੀ ਪਰਮੇਸ਼ਵਰ ਦੇ ਨਾਮ ਸਿਮਰਨ ਵਾਲੇ ਨੂੰ ਇੰਨੀ ਗ੍ਰੇਸ ਮਿਲਦੀ ਹੈ ਕਿ ਜੋ ਸਰੀਰ ਦੇ ਉੱਤੇ ਦੁੱਖ ਹੈ, ਫਰਜ ਕਰੋ ਪਰਾਲਭ ਸੰਤਾਪ ਦੁੱਖ ਹੈ, ਜਾਣੀ ਰਿਹਾ ਲੰਬਾ ਹੋ ਰਿਹਾ ਹੈ, ਕਹਿੰਦੇ ਸਿਮਰਨ ਦੇ ਨਾਲ ਇੰਨੀ ਗ੍ਰੇਸ ਮਿਲ ਜਾਂਦੀ ਹੈ ਕਿ ਉਸ ਦੁੱਖ ਦੀ ਤੁਹਾਨੂੰ ਤਕਲੀਫ ਨਹੀਂ ਹੋਊਗੀ। ਗੱਜ ਕੇ ਆਖੋ, ਨੋਟ ਕਰਨ ਵਾਲੀ ਗੱਲ ਹੈ। ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ, ਸੁਖਮਨੀ ਸਾਹਿਬ ਦੀ ਬਾਣੀ ਦਾ ਫੈਸਲਾ ਹੈ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਵਾਲੇ ਨੂੰ ਦੁੱਖ ਦੁਖੀ ਨਹੀਂ ਕਰ ਸਕਦਾ, ਦੁੱਖ ਦੁਖੀ ਨਹੀਂ ਕਰ ਸਕਦਾ। ਹੁਣ ਆਪਾਂ ਨਾਮ ਜਪਣ ਵੇਲੇ ਨਾਮ ਦੀ ਤਾਕਤ ਨੂੰ ਇਸ ਭਾਵ ਨਾਲ ਜੋੜਨਾ, ਇਹ ਰਿਜ਼ਲਟ ਕਦੋਂ ਨਿਕਲੂ? ਜਦੋਂ ਇਹ ਭਾਵ ਸਾਡੇ ਅੰਦਰ ਚਲਿਆ ਜਾਊਗਾ, ਨੋਟ ਕਰੋ, ਇਹ ਭਾਵ ਸਾਡੇ ਅੰਦਰ ਜਾਊਗਾ, ਰਿਜ਼ਲਟ ਤਾਂ ਮਿਲੂਗਾ। ਇਹ ਬਾਣੀ ਦਾ ਭਾਵ ਸਾਡੇ ਅੰਦਰ ਤਾਂ ਜਾਊਗਾ ਜੇ ਇਸ ਤੁਕ ਨੂੰ ਅਸੀਂ ਵਾਰੀ ਵਾਰੀ ਰਿਪੀਟ ਕਰਾਂਗੇ। ਰੈਪੀਟੀਸ਼ਨ ਦੇ ਨਾਲ ਹੀ ਭਾਵ ਅੰਦਰ ਤੱਕ ਜਾਂਦੇ ਆ, ਕਿਸੇ ਗੱਲ ਨੂੰ ਦੁਹਰਾਉਣ ਦੇ ਨਾਲ ਹੀ ਸਾਡੇ ਯਾਨੀ ਕਿ ਅੰਦਰ ਭਾਵ ਵੱਸਦੇ ਆ, ਤੇ ਨਹੀਂ ਰੈਪੀਟੀਸ਼ਨ ਤੋਂ ਬਿਨਾਂ ਨਹੀਂ ਵੱਸਦੇ, ਭਾਵੇਂ ਅਰਥਾਂ ਸਵੇਰ ਸਿੱਖ ਲਈਏ। ਜਿਵੇਂ ਆਪਾਂ ਹੁਣ ਬਾਣੀ ਪੜ੍ਹਦੇ ਹਾਂ, ਜਿਉਂ ਸੁਪਨਾ ਹਰ ਪੇਖਣਾ ਐਸੇ ਜੱਗ ਕੋ ਜਾਣ, ਇਨਮੈਂ ਕਸ ਸਾਚੋ ਨਹੀਂ ਨਾਨਕ ਬਿਨ ਭਗਵਾਨ। ਅਰਥਾਂ ਸਮੇਤ ਆਪਾਂ ਸਮਝ ਲਈ ਗੱਲ ਵੀ, ਗੁਰੂ ਸਾਹਿਬ ਕਹਿੰਦੇ ਸੰਸਾਰ ਤਾਂ ਹੀ ਹੈ ਜਿਵੇਂ ਤੂੰ ਸੁਪਨਾ ਵੇਖਦਾ, ਜਿਉਂ ਸੁਪਨਾ ਹਰ ਪੇਖਣਾ ਐਸੇ ਜੱਗ ਕੋ ਜਾਣ, ਇਹਦੇ ਵਿੱਚ ਕੁਝ ਵੀ ਸੱਚ ਨਹੀਂ ਬਿਨਾਂ ਭਗਵਾਨ ਤੋਂ। ਕੀ ਇੰਨੀ ਗੱਲ ਸਮਝਣ ਸਾਰ ਆਪਣੀ ਅਵਸਥਾ ਬਣ ਗਈ? ਕੀ ਆਪਾਂ ਪਰਮੇਸ਼ਰ ਤੋਂ ਬਿਨਾਂ ਸਾਰਾ ਕੁਝ ਝੂਠਾ ਸਮਝ ਲਿਆ? ਕੀ ਆਪਾਂ ਸੰਸਾਰ ਨੂੰ ਇੱਕ ਸੁਪਨਾ ਜਾਣ ਲਿਆ? ਅਰਥਾਂ ਸਮੇਤ ਆਪਾਂ ਪੜ੍ਹ ਲਿਆ ਸਲੋਕ, ਇਹ ਅਵਸਥਾ ਤਾਂ ਬਣੂਗੀ ਜੇ ਜਾਣੀ ਕਿ ਜੇ ਅਸੀਂ ਜਾਣੀ ਕਿ ਗੁਰਬਾਣੀ ਰਿਪੀਟ ਕਰਕੇ
ਇਹ ਭਾਵ ਨੂੰ ਅੰਦਰ ਲੈ ਕੇ ਜਾਵਾਂਗੇ, ਅੰਦਰ ਲੈ ਕੇ ਜਾਵਾਂਗੇ ਤਾਂ ਕਿ ਹੁਣ ਆਪਾਂ ਇਸ ਭਾਵ ਨੂੰ ਅੰਦਰ, ਜੇ ਭਾਵ ਵੀ ਡੂੰਘਾ ਜਾਵੇਗਾ ਨਾਮ ਵੀ ਡੂੰਘਾ ਚੱਲਦਾ, ਇਹ ਭਾਵ ਉੱਥੋਂ ਤੱਕ ਜਾਊਗਾ। ਪ੍ਰਭ ਕਹਿ ਸਿਮਨ ਦੁੱਖਣਾ ਸੰਤਾਪਾ, ਉਹ ਭਾਵ ਦੇ ਨਾਲ ਕਨੈਕਸ਼ਨ ਹੋਊਗਾ ਜਦੋਂ ਰਿਜ਼ਲਟ ਉਦੋਂ ਮਿਲੂਗਾ। ਨੋਟ ਕਰਿਓ, ਉਦੋਂ ਪਹਿਲਾਂ ਨਹੀਂ ਰਿਜ਼ਲਟ ਮਿਲਣਾ। ਤਾਂ ਤੇ ਇਸ ਭਾਵ ਨੂੰ ਡੂੰਘਾ ਲਿਜਾਣ ਵਾਸਤੇ ਸੁਰਤ ਵਿੱਚ ਇਹ ਭਾਵ ਰੱਖ ਲਿਆ। ਹੁਣ ਆਪਾਂ ਸੁਰਤ ਵਿੱਚ ਹੀ ਭਾਵ ਰੱਖਣਾ, ਗੁਰਬਾਣੀ ਦੇ ਲਫ਼ਜ਼ਾਂ 'ਚ ਵਾਰਤਕ ਭਾਵ ਨਹੀਂ ਰੱਖਣਾ। ਇਹਦਾ ਅਰਥ ਕੀ ਹੈ ਵੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਵਾਲੇ ਨੂੰ ਦੁੱਖ ਦੁਖੀ ਨਹੀਂ ਕਰ ਸਕਦਾ, ਇਹ ਤਾਂ ਇਹਦੇ ਵਾਰਤਕ ਅਰਥ ਹੈ। ਪਰ ਸੁਰਤ ਵਿੱਚ ਗੁਰਬਾਣੀ ਦੀ ਪੰਕਤੀ ਦਾ ਭਾਵ ਰੱਖਣਾ, ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪ ਹੈ। ਇਹ ਤਾਂ ਕਿ ਸਿਮਰਨ ਕਰਦੇ ਕਰਦੇ ਕੀ ਕਰਨਾ ਹੈ, ਥੋੜੇ ਥੋੜੇ ਸਮੇਂ ਬਾਅਦ ਇਸ ਭਾਵ ਨੂੰ ਗਹਿਰਾ ਕਰਨ ਵਾਸਤੇ ਇਸ ਦੁੱਖ ਨੂੰ ਰਿਪੀਟ ਕਰਨਾ ਹੈ। ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪ ਹੈ। ਇਹ ਸੁਰਤ ਦੇ ਵਿੱਚ ਟਿਕ ਜਾਵੇ ਇਸ ਪੰਕਤੀ ਦਾ ਭਾਵ, ਟਿਕ ਜਾਵੇ ਸੁਰਤ ਦੇ ਵਿੱਚ ਇਸ ਪੰਕਤੀ ਦਾ ਭਾਵ ਅੰਦਰ ਤੱਕ ਗਹਿਰਾ ਚਲਿਆ ਜਾਵੇ ਥੋੜੇ ਥੋੜੇ ਸਮੇਂ ਬਾਅਦ। ਇਹ ਜਾਣੀ ਕਿ ਇਹ ਮੰਤਰ ਰੂਪ ਨਾ ਸਮਝਿਓ, ਇਹ ਰਿਪੀਟ ਕਰਨ ਦੇ ਪਿੱਛੇ ਭਾਵ ਕੀ ਹੈ ਕਿ ਇਹ ਗੁਰਬਾਣੀ ਦੀ ਪੰਕਤੀ ਸਾਡੇ ਅੰਦਰ ਜਾਵੇ, ਇਹਦਾ ਭਾਵ ਅੰਦਰ ਤੱਕ ਜਾਵੇ। ਤਾਂ ਤੇ ਇਹ ਨਾ ਸਮਝਿਓ ਵੀ ਕਿਤੇ ਪ੍ਰਭ ਕਹਿ ਸਿਮਨ ਦੁੱਖ ਨਾ ਸੰਤਾਪ ਹੈ, ਨਾ ਕਹਿਣ ਦੇ ਨਾਲ ਹੀ ਗੱਲ ਬਣ ਜਾਂਦੀ ਹੈ, ਮੰਤਰ ਰੂਪ ਨਾ ਸਮਝ ਲਿਓ ਕਿਤੇ, ਉਹਦੇ ਪਿੱਛੇ ਸਿਧਾਂਤ ਰੈਪੀਟੇਸ਼ਨ ਦਾ ਭਾਵ ਅੰਦਰ ਜਾਣ। ਤਾਂ ਤੇ ਸਿਮਰਨ ਕਰਦੇ ਕਰਦੇ ਨਾਲ ਨਾਲ ਇਸ ਤੁਕ ਨੂੰ ਆਪਣੀ ਸੁਰਤ ਦੇ ਵਿੱਚ ਵਸਾਉਣਾ ਹੈ, ਇਸ ਤੁਕ ਦਾ ਸੰਪਟ ਲਾਉਣਾ ਹੈ ਆਪਣੀ ਸੁਰਤ ਵਿੱਚ ਸਿਮਰਨ ਦੇ ਨਾਲ। ਜਦੋਂ ਇਹ ਭਾਵ ਅੰਦਰ ਚਲਿਆ ਗਿਆ, ਸਰੀਰ ਉੱਤੇ ਕੋਈ ਵੀ ਦੁੱਖ ਹੈ, ਦੁੱਖ ਦਾ ਸਾਨੂੰ ਕਦੇ ਵੀ ਦੁੱਖ ਨਹੀਂ ਹੋਊਗਾ। ਗੱਜ ਕੇ ਆਖੋ, ਗਰੰਟੀ ਹੈ ਇਸ ਗੱਲ ਦੀ, ਗਰੰਟੀ ਇਸ ਗੱਲ ਦੀ ਦੁੱਖ ਦਾ। ਕਦੇ ਇੱਕ ਵਾਰ ਮੇਰੇ ਕੋਲ ਇੱਕ ਗੁਰਮ ਪਿਆਰੇ ਆਏ, ਫਿਰ ਉਹ ਹੋਰ ਉੱਚੀ ਅਵਸਥਾ ਦੇ ਸੀ, ਮੈਨੂੰ ਕਹਿੰਦੇ ਬਲੱਡ ਪ੍ਰੈਸ਼ਰ ਚੈੱਕ ਕਰੀ ਮੇਰਾ। ਮੈਂ ਬਲੱਡ ਪ੍ਰੈਸ਼ਰ ਚੈੱਕ ਕੀਤਾ, ਪ੍ਰੈਕਟੀਕਲੀ ਗੱਲਾਂ ਹੋਈਆਂ ਇਹ, ਬਲੱਡ ਪ੍ਰੈਸ਼ਰ 200 ਤੋਂ ਉੱਪਰ, 210 ਤੇ 20 ਦੇ ਦਰਮਿਆਨ। ਜਿਸ ਵੇਲੇ ਹੁਣ ਗੁਰਮੁਖਾਂ ਦਾ ਪਤਾ ਲੱਗ ਜਾਂਦਾ, ਮੈਂ ਵੀ ਸਮਝ ਗਿਆ। ਮੈਂ ਉਹਨੂੰ ਪਹਿਲਾਂ ਪੁੱਛ ਲਿਆ ਗੁਰਮੁਖ ਪਿਆਰਿਆਂ ਨੂੰ, ਮੈਂ ਹਾਂ ਜੀ ਤੁਹਾਨੂੰ ਤਕਲੀਫ ਹੋਈ ਪਿਆਰਿਓ? ਕਹਿੰਦਾ ਤਕਲੀਫ ਬਾਅਦ ਵਿੱਚ ਦੱਸਾਂਗੇ, ਪਹਿਲਾਂ ਤੂੰ ਦੱਸ ਬਲੱਡ ਪ੍ਰੈਸ਼ਰ ਕਿਵੇਂ ਹੈ। ਗੱਲ ਮੈਂ ਵੀ ਸਮਝ ਗਿਆ, ਗੱਲ ਉਹ ਵੀ ਸਮਝ ਗਿਆ। ਮੈਂ ਕਿਹਾ ਪਹਿਲਾਂ ਤੁਸੀਂ ਦੱਸੋ ਤਕਲੀਫ। ਜਿਸ ਵੇਲੇ ਕਹਿਣ ਲੱਗੇ ਤਕਲੀਫ ਤਾਂ ਕੋਈ ਨਹੀਂ, ਮੈਂ ਕਿਹਾ ਬਲੱਡ ਪ੍ਰੈਸ਼ਰ ਚੈੱਕ ਕਰਾਉਣ ਦਾ ਭਾਵ? ਕਹਿੰਦਾ ਸਿਰਫ ਦੱਸਣ ਵਾਸਤੇ ਕਿ ਜਿਹੜੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਆ ਉਹਨਾਂ ਨੂੰ ਕਿਸੇ ਦੁੱਖ ਦੀ ਤਕਲੀਫ ਨਹੀਂ ਹੁੰਦੀ। ਗੱਜ ਕੇ ਆਖੋ, ਮੈਨੂੰ ਪ੍ਰੈਕਟੀਕਲ ਤਜਰਬਾ ਕਰਾ ਗਿਆ। ਪਹਿਲਾਂ ਮੈਂ ਪੜ੍ਹਦਾ ਹੁੰਦਾ ਸੀ ਤਾਂ ਤੇ ਉਹ ਪ੍ਰੈਕਟੀਕਲ ਤਜਰਬਾ, ਕਹਿੰਦੇ ਬਲੱਡ ਪ੍ਰੈਸ਼ਰ ਰਹਿੰਦਾ ਪਰ ਇਹਦੀ ਮੈਨੂੰ ਤਕਲੀਫ ਨਹੀਂ ਹੁੰਦੀ। ਇੱਕ ਗੁਰਮੁਖ ਪਿਆਰਾ ਮਿਲਿਆ, ਉਹਨਾਂ ਨੇ ਮੈਨੂੰ ਆਪ ਦੱਸਿਆ ਉਹਦੀ ਜ਼ਬਾਨ ਦੇ ਨਾਲ, ਮੈਂ ਨਾਂ ਨਹੀਂ ਲੈਣਾ, ਸ਼ਾਇਦ ਉਹ ਇੱਥੇ ਵਿੱਚ ਹੀ ਬੈਠੇ ਹੋਣ, ਕਈ ਗੱਲਾਂ ਸੀਕ੍ਰੇਟ ਰੱਖਣੀਆਂ ਪੈਂਦੀਆਂ। ਕਹਿੰਦੇ ਜੀ ਸ਼ੂਗਰ ਰਿਪੋਰਟ ਕਹਿੰਦੀ ਆ ਸ਼ੂਗਰ 320 ਹੈ। ਤਕਲੀਫ? ਕਹਿੰਦੇ ਤਕਲੀਫ ਮੈਨੂੰ ਕੋਈ ਨਹੀਂ। ਤਾਂ ਤੇ ਇਹ ਸਾਇੰਸ ਤੋਂ ਉੱਪਰ ਹੈ ਗੱਲ, ਇੱਥੇ ਤੱਕ ਸਾਇੰਸ ਨਹੀਂ ਜਾ ਸਕਦੀ, ਗੁਰੂ ਦੀ ਬਾਣੀ ਸਾਇੰਸ ਤੋਂ ਉੱਪਰ ਹੈ। ਤਾਂ ਤੇ ਇਹ ਹੋ ਗਿਆ, ਯਾਨੀ ਕਿ ਹੁਣ ਸਮਝ ਗਏ ਤੁਸੀਂ ਗੱਲ ਨੂੰ, ਇਹ ਹੋ ਗਿਆ ਸੰਪਟ ਦਾ ਭਾਵ। ਉਹ ਕਹਿੰਦੇ ਸੀ ਨਾ ਵੀ ਇੱਕ ਤੁਕ ਦਾ ਵਿੱਚ ਲਾ ਦੇ, ਹੌਲੀ ਹੌਲੀ ਕੀ ਹੋਇਆ ਕਿ ਸੁਰਤ ਵਿੱਚ ਸੰਪਟ ਲਾ ਕੇ ਸਿਮਰਨ ਨੂੰ ਉਹ ਭਾਵ ਨਾਲ ਜੋੜ ਕੇ ਉਹ ਰਿਜ਼ਲਟ ਲੈਣ ਦਾ ਭਾਵ, ਸਿਮਰਨ ਦਾ ਭਾਵ ਤਾਂ ਮੁੱਕ ਗਿਆ, ਸਿਮਰਨ ਕੋਈ ਕਰਦਾ ਨਹੀਂ, ਬਸ ਬਿਨਾਂ ਸੁਣੇ ਤੋਂ ਹੀ ਸੰਪਟ ਪਾਠ ਹੋਣ ਲੱਗ ਗਏ। ਗੱਜ ਕੇ ਆਖੋ, ਤੇ ਵੱਡੀਆਂ ਵੱਡੀਆਂ ਰੱਖ ਲਈਆਂ ਫੀਸਾਂ, ਉਹ ਪਹਿਲਾਂ ਚੋਲੇ ਸਮਾਓ, ਆਉਣ ਲੱਗ ਸਮਾਓ ਚੋਲੇ, ਚੱਪਲਾਂ ਲੈ ਕੇ ਆਓ, ਛੱਤਰੀ ਲੈ ਕੇ ਆਓ, ਬੈਟਰੀ ਲੈ ਕੇ ਆਓ, ਹੱਥ ਨਹੀਂ ਲਾਉਣਾ ਦੂਜੀ ਨੂੰ, ਉਹ ਲਿਆ ਦਿਓ। ਚੱਲ ਪਿਆ ਉਹੀ ਬਾਹਮਣ ਵਾਲਾ ਕੰਮ, ਉਹੀ ਬਾਹਮਣ ਵਾਲਾ ਕੰਮ ਚੱਲ ਪਿਆ ਕਿ ਆਉਣ ਲੱਗ ਲਿਆਓ ਕਿ ਅਸੀਂ ਫੇਰ ਕਰਾਂਗੇ, ਅਸੀਂ ਇੱਧਰ ਕਰਾਂਗੇ ਇੱਧਰ, ਉਹਨਾਂ ਨੂੰ ਯਾਨੀ ਕਿ ਘਰ ਵਾਲਿਆਂ ਨੂੰ ਚੱਕਰਾਂ 'ਚ ਪਾਈ ਰੱਖਦੇ ਆ ਤਾਂ ਕਿ ਉਹਨਾਂ ਨੂੰ ਪਤਾ ਨਾ ਲੱਗ ਜਾਵੇ ਬਾਣੀ ਦਾ, ਵੀ ਤੁਸੀਂ ਆਇਆ ਕਰੋ ਤੁਸੀਂ ਆਇਆ ਕਰੋ। ਬਸ ਇਹ ਤਾਂ ਬਸ ਉਹਦੀ ਮਨਸ਼ਾ ਪੂਰੀ ਹੋ ਜੂਗੀ ਵੀ ਪਾਠ ਨਹੀਂ ਸੁਣੀਦਾ ਹੁੰਦਾ, ਇਹਨੂੰ ਸੁਣਨ ਦੀ ਲੋੜ ਨਹੀਂ, ਬਸ ਮੂਹਰੇ ਲੱਕੜਾਂ ਜਿਹਾ ਲਾ ਦੇਣੀ, ਅੰਦਰ ਨਾ ਵੜਿਓ, ਅੰਦਰ ਸੰਭਵ ਪਾਠ ਚੱਲਦਾ, ਅੰਦਰ ਨਾ ਵੜ ਜਾਓ ਕਿਤੇ, ਨਵਾਂ ਕੰਮ ਚਲਾ ਲਿਆ ਦੇਖ ਲਾ, ਅੰਦਰ ਨਾ ਵੜ ਜਾਓ ਕਿਤੇ ਕੀ ਹੋਜੂਗਾ। ਕੀ ਹੋਜੂਗਾ ਅੰਦਰ? ਗੁਰੂ ਸਾਹਿਬ ਨੂੰ ਮੱਥਾ ਨਹੀਂ ਟੇਕ ਸਕਦੇ? ਤਾਂ ਤੇ ਇਹ ਗੁਰੂ ਪਿਆਰਿਓ, ਜਾਣੀ ਕਿ ਕਿੰਨਾ ਗੁਰੂ ਸਾਹਿਬ ਤੋਂ ਦੂਰ ਚਲੇ ਗਏ ਅਸੀਂ ਕਿ ਸੰਪਟ ਪਾਠ ਬਸ ਚੱਲੀ ਜਾਂਦਾ, ਬਸ ਜੀ ਆਪੇ ਹੋਜੂ ਕੰਮ ਤਾਂ ਕਹਿੰਦੇ, ਬਸ ਚੱਲੀ ਜਾਂਦੇ, ਬਸ ਤੂੰ ਤਾਂ ਬਸ ਜਿਹੜੇ ਕਰਨ ਵਾਲੇ ਉਹਨਾਂ ਨੂੰ ਚੋਲੇ ਸਮਾਂ ਸਮਾਂ ਦੇਈ ਚੱਲ ਆਉਣ ਲੱਗ, ਜੋ ਕੁਛ ਕਹਿੰਦੇ ਉਹ ਦੇਈ ਚੱਲ, ਖਾਣ ਪੀਣ ਬਸ ਤੇਰਾ ਕੰਮ ਤਾਂ ਹੋ ਗਿਆ, ਬਸ ਤੇਰਾ ਤਾਂ ਹੋ ਗਿਆ ਕੰਮ। ਤਾਂ ਤੇ ਪਖੰਡਵਾਦ ਤੋਂ ਬਾਹਰ ਨਿਕਲੋ, ਦਰਦ ਹੈ ਮੈਂ ਤਾਂ ਕਹੀਆਂ ਇਹ ਗੱਲਾਂ। ਤਾਂ ਤੇ ਸੁਰਤ ਦੇ ਵਿੱਚ ਉਸ ਤੁਕ ਦਾ ਭਾਵ ਵਸਾਉਣਾ ਹੁੰਦਾ ਤੇ ਸਿਮਰਨ ਕਰਨਾ ਹੁੰਦਾ, ਬਸ ਸਿਮਰਨ। ਇੱਕ ਨਿੱਕੀਆਂ ਨਿੱਕੀਆਂ ਗੱਲਾਂ ਲੈ ਲਓ, ਜਿਵੇਂ ਜਾਣੀ ਕਿ ਉਹ ਇੱਕ ਦੁੱਖ ਦਾ ਭਾਵ ਸੀ ਤਕਲੀਫ ਹਟਾਉਣ ਦਾ, ਬਾਕੀ ਮਾਫ ਕਰਨਾ। ਤਾਂ ਤੇ ਫਰਜ਼ ਕਰੋ ਹੁਣ ਆਪਾਂ ਨੂੰ ਐਸੀ ਅਵਸਥਾ ਬਣਦੀ ਹੈ ਵੀ ਮੰਨ ਲਓ ਆਪਾਂ ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਅੰਦਰੋਂ ਜਾਣੀ ਕਿ ਫਰਜ਼ ਕਰੋ ਤੜਪ ਜਿਹੀ ਨਹੀਂ ਪੈਦਾ ਹੋ ਰਹੀ, ਬਿਰਹਾ ਜਾਣੀ ਕਿ ਇੱਦਾਂ ਦਾ ਅੰਦਰੋਂ ਪਿਆਸ, ਉੱਥੇ ਕੀ ਹੈ ਗੁਰੂ ਦੀ ਬਾਣੀ ਦਾ ਕੋਈ ਵੀ ਵਚਨ ਇਸ ਭਾਵਨਾ ਜੁੜਦਾ ਹੋਇਆ ਕਿ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਸਿਮਰਨ ਦੇ ਨਾਲ ਨਾਲ ਥੋੜ੍ਹੀ ਥੋੜ੍ਹੀ ਦੇਰ ਬਾਅਦ ਇਸ ਭਾਵ ਨੂੰ ਦੁਹਰਾ ਲੈਣਾ, ਤੁਸੀਂ ਹੈਰਾਨ ਹੋ ਜਾਓਗੇ, ਤੁਹਾਡੇ ਅੰਦਰੋਂ ਪਰਮੇਸ਼ਰ ਦੇ ਮਿਲਾਪ ਦੀ ਤੜਪ ਹੋਜੂਗੀ। ਗੱਜ ਕੇ ਆਖੋ ਤੜਪ ਪੈਦਾ ਹੋਜੂ, ਬਿਰਹਾ ਜਾਗ ਤੋਂ। ਇਹਨੂੰ ਕਹਿੰਦੇ ਨੇ ਸੁਰਤ ਦੇ ਵਿੱਚ ਭਾਵ ਵਸਾਉਣਾ, ਨੋਟ ਕਰਿਓ। ਤਾਂ ਤੇ ਇਹ ਮਹਾਂਪੁਰਖਾਂ ਨੂੰ, ਅਨੁਭਵੀਆਂ ਨੂੰ ਪਤਾ ਸੀ ਇਹਨਾਂ ਗੱਲਾਂ ਦਾ। ਉਹਨਾਂ ਨੇ ਜਾਣੀ ਕਿ ਜਿਹੇ ਜਿਹਾ ਕੋਈ ਜਾਣੀ ਕਿ ਬੰਦਾ ਹੁੰਦਾ ਜਿਹੇ ਜਿਹੀ ਵਿਰਤੀ ਦਾ, ਉਦਾਂ ਦਾ ਜਾਣੀ ਕਿ ਉਸ ਨੂੰ ਤੁਕ ਦਾ ਭਾਵ ਦੱਸਦੇ ਅੰਦਰ ਵਸਾਉਣ ਵਾਸਤੇ ਅੰਦਰ ਉਸ ਦਾ। ਤਾਂ ਤੇ ਉਹ ਕੀ ਹੋਇਆ ਹੁਣ, ਉਹ ਸਿਮਰਨ ਤੇ ਉਹਦੀ ਵਾਲੀਆਂ ਗੱਲਾਂ ਦੂਰ ਹੋ ਗਈਆਂ, ਉਹ ਸਮਾਂ ਪਾ ਕੇ ਕੀ ਹੋ ਗਿਆ ਜੀ, ਕਰਮ ਕਾਂਡ ਬਣ ਗਿਆ, ਸਮਾਂ ਪਾ ਕੇ ਕਰਮ ਕਾਂਡ ਬਣ ਗਿਆ। ਤਾਂ ਤੇ ਰਹੋ ਵਿਚਾਰ, ਤਾਂ ਤੇ ਯਾਦ ਰੱਖਿਓ ਜੀ, ਇੱਕ ਜਾਂ ਇੱਕ ਥਾਂ ਦੇ ਉੱਤੇ ਜਾਣੀ ਕਿ ਮੈਂ ਗੱਲ ਕਹਾਂ ਕਿ ਨਾ ਕਹਾਂ ਕਹਿ ਦੇਣਾ, ਇੱਕ ਥਾਂ ਦੇ ਉੱਤੇ ਮੈਂ ਗੱਲ ਕਹਿਤੀ। ਇੱਧਰ ਸਾਡਾ ਮਲੋਟ ਮੰਡੀ ਦੇ ਏਰੀਏ 'ਚ ਦੀਵਾਨ ਸੀ, ਸ਼ਾਇਦ ਤੁਹਾਡੇ ਵਿੱਚੋਂ ਵੀ ਕੋਈ ਬੈਠਾ ਹੋਵੇ, ਸੁਣਿਆ ਹੋਵੇ। ਉੱਥੇ ਮੈਂ ਇਹ ਗੱਲ ਕੀਤੀ, ਬਾਅਦ ਦੇ ਵਿੱਚ ਇੱਕ ਬਾਬੇ ਨੂੰ ਇਹ ਗੱਲ ਛੂਹੀ, ਮੈਨੂੰ ਮੋਹਰੋਂ ਪਤਾ ਲੱਗਿਆ, ਕਹਿੰਦੇ ਸੰਪਟ ਪਾਠਾਂ ਦਾ ਵਧੀਆ ਕੰਮ ਚੱਲਦਾ ਮਹੀਨੇ ਦੇ ਵਿੱਚ, ਕਹਿੰਦੇ 30-40 ਹਜ਼ਾਰ ਕੁੱਟ ਲੈਂਦਾ। ਉਹ ਜਿਸ ਵੇਲੇ ਉਹ ਬਾਅਦ ਵਿੱਚ ਵਿਚਾਰਾ ਔਖਾ ਹੋਇਆ, ਮੈਨੂੰ ਕਹਿੰਦਾ ਤੈਨੂੰ ਬੜਾ ਪਤਾ ਸੰਪਟ ਪਾਠ ਕਰੀ ਤੋਂ ਤਾਂ ਜੋ ਮਰਜ਼ੀ ਲੈ ਲਾ, ਕਹਿੰਦਾ ਮੈਂ ਪੱਕੀ ਗੱਲ, ਕਹਿੰਦਾ ਹਾਂ। ਫਿਰ ਮੈਨੂੰ ਉੱਥੇ ਜਾਣੀ ਕਿ ਉਹ ਤਾਂ ਜਾਣੀ ਕਿ ਉਹਦੇ ਨਾਲ ਜਦੋਂ ਕੁੰਡੀ ਫਸ ਗਈ ਉਹ ਭਾਵ 'ਚ, ਉਹ ਭਾਵ ਦੇ ਵਿੱਚ ਗੱਲ ਕਰਨੀ ਪੈਂਦੀ ਹੈ ਫਿਰ ਜਦੋਂ, ਕਹਿੰਦਾ ਹਾਂ ਜੋ ਮਰਜ਼ੀ ਲੈ ਲਾ। ਮੈਂ ਕਿਹਾ ਦੀਵਾਨ ਛੱਡ ਕੇ ਸੰਪਟ ਪਾਠ ਕਰਨ ਲੱਗ ਜਾਓ, ਦੱਸ ਕਿਹੜੀ ਤੁਕ ਦਾ ਸੰਪਟ ਲਾਈਏ, ਖਾਲਿਸਤਾਨ ਲੈ ਕੇ ਦਿਖਾ। ਗੱਜ ਕੇ ਆਖੋ, ਚੁੱਪ ਕਰ ਗਿਆ। ਮੈਂ ਦੀਵਾਨ ਲਾਉਣੇ ਹਟ ਜੂ, ਮੈਨੂੰ ਦੱਸ ਤੂੰ ਕਿਹੜੀ ਤੁਕ ਦਾ ਲਾ, ਤੇਰੇ ਨਾਲ ਮੈਂ ਲੱਗੂ। ਤੂੰ ਕਹਿੰਦਾ ਸੀ ਨਾ ਪਹਿਲਾਂ, ਕਹਿਣ ਦਾ ਭਾਵ ਸਮਝ ਜੂ, ਤਾਂ ਕੁੰਡੀ ਫਸੀ ਦੇ ਉੱਤੇ ਗੱਲ ਉੱਤੇ ਗੱਲ ਕਰ। ਤਾਂ ਤੇ ਕਹਿਣ ਦਾ ਭਾਵ ਰਹੋ ਵਿਚਾਰ, ਤਾਂ ਤੇ ਪਿਆਰਿਓ। ਬਸ ਇੱਥੇ ਮੈਂ ਇਸੇ ਗੱਲ ਨੂੰ ਇੱਥੇ ਕਿਉਂਕਿ ਸੰਕੋਚ ਕਰਾਂ, ਤਾਂ ਤੇ ਗੱਲ ਚੱਲੀ ਸੀ ਪਾਠਾਂ ਤੇ, ਤਾਂ ਤੇ ਇਹ ਰਸਮਾਂ ਤੋਂ ਬਚ ਜਾਓ। ਤਾਂ ਤੇ ਜੇ ਕਿਸੇ ਨੇ ਸੰਪਟ ਲਾਉਣੇ, ਸੁਰਤ ਦੇ ਵਿੱਚ ਸੰਪਟ ਲਾਓ, ਤੁਹਾਨੂੰ ਅਸਲੀ ਸਰੂਪ ਦੱਸਿਆ ਜੋ ਕਿ ਮਹਾਂਪੁਰਖਾਂ ਨੇ ਮੈਨੂੰ ਸਮਝਾਇਆ ਸੀ ਵੀ ਗੱਲ ਆਹ ਸੀ, ਇੱਥੋਂ ਗੱਲ ਐਂ ਵਿਗੜ ਗਈ। ਫਿਰ ਉਹ ਆਜ਼ਾਦ ਤੋਂ ਬਾਅਦ ਮੈਂ ਗੱਲ ਸਟੇਜ ਦੇ ਉੱਤੇ ਲੀਕ ਕਰ ਦਿੱਤੀ। ਰਹੋ ਵਿਚਾਰ, ਤਾਂ ਤੇ ਕਿਸੇ ਨੇ ਵੀ ਜਾਣੀ ਕਿ ਨਾਮ ਜਪਣਾ ਹੈ, ਬਾਣੀ ਪੜ੍ਹਨੀ ਹੈ, ਸਾਰੀਆਂ ਤਾਕਤਾਂ, ਜਿਸ ਭਾਵ ਨੂੰ ਤੁਸੀਂ ਸੁਰਤ ਵਿੱਚ ਟਿਕਾ ਲਓਗੇ ਉਹ ਰਿਜ਼ਲਟ ਮਿਲ ਜਾਂਦਾ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਉਹ ਰਿਜ਼ਲਟ ਮਿਲ ਜਾਂਦਾ ਹੈ। ਪਰ ਜੇ ਉਹ ਭਾਵ ਤੁਹਾਡੇ ਅੰਦਰ ਡੂੰਘਾ ਜਾਵੇ, ਇਸ ਨੂੰ ਮੰਤਰ ਰੂਪ ਵੀ ਨਾ ਸਮਝ ਲਿਓ, ਤਾਂ ਤੇ ਇਹ ਭਾਵ ਅੰਦਰ ਲਿਜਾਣ ਵਾਸਤੇ ਰੈਪੀਟੇਸ਼ਨ ਹੋਇਆ ਕਰਦਾ ਹੈ। ਤਾਂ ਤੇ ਰਹੋ ਵਿਚਾਰ, ਇਹ ਸੀ ਪਿਆਰੋ ਸੰਪਟ ਦੇ ਪਿੱਛੇ ਰੂਹਾਨੀ ਸਿਧਾਂਤ ਇਹ ਸੀ। ਤਾਂ ਤੇ ਅਸੀਂ ਗੁਰੂ ਦੀ ਬਾਣੀ ਦੇ ਨਾਲ ਜੁੜਨ ਦੇ ਨਾਲ ਨਾਲ ਬਾਣੀ ਦੀ ਵਿਚਾਰ ਤੇ ਬਾਣੀ ਵਰਗਾ ਜੀਵਨ, ਬਹੁਤ ਸਮੇਂ ਤੋਂ ਇਹ ਤੁਸੀਂ ਗੱਲ ਸੁਣਦੇ ਆ ਰਹੇ ਹੋ ਵੀ ਬਾਣੀ ਦੀ ਜੋ ਅਸੀਂ ਵਿਚਾਰ ਕਰਦੇ ਹਾਂ, ਬਾਣੀ ਵਰਗਾ ਜੀਵਨ। ਜਿਵੇਂ ਇੱਕ ਉਦਾਹਰਣ ਦੇਖੋ ਕਿੰਨੇ ਵਾਰ ਦਿੱਤੀ ਹੈ ਵੀ ਜਿਵੇਂ ਗੁਰੂ ਸਾਹਿਬ ਜੀ ਨੇ ਕਹਿਤਾ, ਬੇਦਸ ਮਾਹ ਥਿੱਤੀ ਵਾਰ ਭਲੇ, ਇਸ ਪੰਕਤੀ ਵਰਗਾ ਜੀਵਨ ਕੀ ਕਹਿ ਦਿੱਤਾ ਵੀ ਬਾਰਾਂ ਮਹੀਨੇ ਸਾਰੀਆਂ ਤਰੀਕਾਂ ਸਾਰੇ ਦਿਨ ਚੰਗੇ ਹੈ, ਇਸ ਪੰਕਤੀ ਨੂੰ ਵਰਤੋਂ ਵਿੱਚ ਕਿਵੇਂ ਲਿਆਉਣਾ ਵੀ ਕੋਈ ਵੀ ਦਿਨ ਮਾੜਾ ਨਹੀਂ ਮੰਨਣਾ, ਗੱਜ ਕੇ ਆਖੋ
ਸਤਨਾਮ।
ਇੱਕ ਇੱਕ ਪੁਆਇੰਟ ਇੱਕ ਪੰਕਤੀ ਨਾਲ ਕਿੱਡੀ ਵੱਡੀ ਗੱਲ ਬਣ ਗਈ ਨਾ, ਕਿੰਨੇ ਵਾਰ ਰਿਪੀਟ ਕੀਤੀ ਹੈ ਗਲਤ ਆ ਪਕਾ ਲਓ। ਇੱਦਾਂ ਦੀਆਂ ਗੱਲਾਂ ਮੈਂ ਕੁਝ ਚੋਣਵੀਆਂ ਚੋਂ ਕਹਿੰਦਾ ਹਾਂ ਕਿਉਂਕਿ ਅੱਜ ਦੇ ਸਿੱਖ ਵੀ ਮੰਨਦੇ ਫਿਰਦੇ ਹੁਣ ਤਾਂ ਸਰਾਧ ਚੜ੍ਹ ਗਏ, ਹੁਣ ਤਾਂ ਪੈਂਚਕਾਂ ਚੜ੍ਹ ਗਈਆਂ, ਹੁਣ ਤਾਂ ਤਾਰਾ ਚੜ੍ਹ ਗਿਆ, ਹੁਣ ਤਾਂ ਹੋ ਗਿਆ ਹੋਊਗਾ। ਸਾਡੇ ਸਤਿਗੁਰੂ ਕਹਿੰਦੇ ਬਾਰਾਂ ਮਹੀਨੇ ਸਾਰੀਆਂ ਤਰੀਕਾਂ ਤੇ ਸਾਰੇ ਦਿਨ ਚੰਗੇ ਆ, ਜੇ ਨਹੀਂ ਲਿਖਿਆ ਮੈਨੂੰ ਤਾਂ ਦੱਸ ਦਿਓ, ਫਿਰ ਤੁਸੀਂ ਸਿੱਖੋ ਮੰਨਦੇ ਕਿਉਂ ਨਹੀਂ ਦੱਸਦਾ ਜੀ ਮੈਨੂੰ। ਕਿੰਨਾ ਦੁੱਖ ਹੁੰਦਾ ਅੱਜ ਦਾ ਸਿੱਖ ਅਖੰਡ ਪਾਠ ਕਰਾਉਣ ਨੂੰ ਵੀ ਤਿਆਰ ਹੈ, ਸਹਿਜ ਪਾਠ ਕਰਾਉਣ ਨੂੰ ਵੀ ਤਿਆਰ ਹੈ, ਰੁਮਾਲੇ ਭੇਟ ਕਰਨ ਨੂੰ ਵੀ ਤਿਆਰ ਹੈ, ਬੜਾ ਕੁਛ ਕਰਨ ਨੂੰ ਤਿਆਰ ਹੈ, ਅੱਜ ਦਾ ਸਿੱਖ ਗੁਰਪੁਰਬ ਵੀ ਮਨਾਉਂਦੇ ਹਾਂ, ਬੜਾ ਕੁਛ। ਪਰ ਇਹ ਪਤਾ ਨਹੀਂ ਅੱਜ ਕੀ ਗੱਲ ਹੈ ਵੀ ਗੁਰੂ ਦਾ ਸਿੱਖ ਅੱਜ ਗੁਰੂ ਦਾ ਵਚਨ ਸੁਣ ਕੇ ਮੰਨਣ ਨੂੰ ਤਿਆਰ ਨਹੀਂ। ਜੋ ਤੁਹਾਨੂੰ ਬਚਨ ਦੱਸਿਆ ਬਾਣੀ ਚੋਂ ਦੱਸਿਆ ਤਾਂ ਤੇ ਬਾਣੀ ਵਿੱਚ ਲਿਖਿਆ ਬੇਦਸ ਮਾਹ ਦਾ ਮਤਲਬ ਬਾਰਾਂ ਮਹੀਨੇ, ਬੇਦਸ ਦਸ ਤੇ ਦੋ, ਬਾਰਾਂ ਮਹੀਨੇ ਸਾਰੀਆਂ ਤਰੀਕਾਂ ਸਾਰੇ ਦਿਨ ਚੰਗੇ ਹੈ, ਤੇ ਫਿਰ ਉਹ ਕੀ ਸਿੱਖਿਆ ਜਿਹੜਾ ਚੰਗੇ ਮਾੜੇ ਦਿਨਾਂ ਦਾ ਵਹਿਮ ਭਰਮ ਕਰਦਾ। ਤਾਂ ਤੇ ਬਹੁਤ ਵਾਰ ਤੁਹਾਨੂੰ ਬੇਨਤੀ ਕੀਤੀ ਹੈ, ਫਿਰ ਰਿਪੀਟ ਕਰ ਦੇਵਾਂ ਵੀ ਫਰਜ਼ ਕਰੋ ਕੋਈ ਕਹਿੰਦਾ ਵੀ ਸ਼ਰਾਧਾਂ ਦੇ ਵਿੱਚ ਵਿਆਹ ਨਹੀਂ ਕਰੀਦਾ ਤਾਂ ਮਾੜੇ ਦਿਨ ਹੁੰਦੇ ਹੈ, ਸਿੱਖ ਉਹ ਹੈ ਜਿਹੜਾ ਸ਼ਰਾਧਾਂ 'ਚ ਵਿਆਹ ਕਰੇ। ਗੱਜ ਕੇ ਆਖੋ ਰੱਖਿਓ ਮੈਨੂੰ, ਫਿਰ ਉਹ ਮੈਨੂੰ ਦੱਸਿਓ ਫਿਰ ਵੀ ਹਾਂ ਪਤਾ, ਫਿਰ ਮੈਂ ਉਹ ਦੱਸੂ ਵੀ ਹਾਂ ਭਾਈ ਆਹ ਸਿੱਖ ਨੇ ਦੇਖੋ ਇਹਨੇ ਛੱਡ ਤੇ ਵਹਿਮ ਭਰਮ ਸਾਰੇ, ਆਹ ਦੇਖੋ ਸ਼ਰਾਧਾਂ 'ਚ ਵਿਆਹ ਦਾ ਕਾਰਡ ਦਿਖਾਵਾਂਗੇ, ਫਿਰ ਅਸੀਂ ਮੈਨੂੰ ਕਾਰਡ ਭੇਜਿਓ ਉਹਦੇ ਨਾਲ, ਫਿਰ ਹੀ ਪਤਾ ਨਹੀਂ ਜੇ ਤੁਸੀਂ ਤੁਹਾਡੇ ਅੰਦਰ ਵੀ ਵਹਿਮ ਹੈਗਾ ਉਹ ਵੀ ਜੇ ਕੁਛ ਹੋਣਾ ਜਾਵੇ ਫਿਰ ਸਿੱਖ ਕਾਹਦੇ ਨੂੰ, ਫਿਰ ਮੈਂ ਤੈਨੂੰ ਗੁਰੂ ਤੇ ਭਰੋਸਾ ਨਹੀਂ। ਭਾਈ ਵਸਤੌਰ ਵਾਲੇ ਦੀ ਗੱਲ ਤੇ ਨਾਮ ਭਰੋਸਾ ਕਰਿਓ, ਗੁਰੂ ਦੀ ਗੱਲ ਤੇ ਕਰ ਲਓ, ਕਿਉਂਕਿ ਮੈਂ ਗੁਰੂ ਦੀ ਗੱਲ ਦੱਸਦਾ ਤੁਹਾਨੂੰ, ਗੁਰੂ ਦੀ ਬਾਣੀ ਦਾ ਤੁਹਾਨੂੰ ਪ੍ਰਮਾਣ ਦਿੱਤਾ ਕਿ ਨਾ ਦਿੱਤਾ। ਤਾਂ ਤੇ ਇਹਨੂੰ ਕਹਿੰਦੇ ਨੇ ਬਾਣੀ ਦੀ ਵਿਚਾਰ ਤੇ ਬਾਣੀ ਦਾ ਵਰਤਣਾ। ਇੱਕ ਪੰਕਤੀ ਨਾਲ ਹੀ ਦੇਖੋ ਕਿੱਡਾ ਵੱਡਾ ਛੁਟਕਾਰਾ ਹੋਇਆ, ਸਿਰਫ ਇੱਕ ਪੰਕਤੀ ਦੀ ਗੱਲ ਹੀ ਕੀਤੀ ਹੈ, ਇੱਕ ਪੰਕਤੀ ਨਾਲ ਛੁਟਕਾਰਾ ਕਿੱਡਾ ਹੋ ਗਿਆ। ਅੱਜ ਦੇ ਸਿੱਖ ਕੋਈ ਵਿਆਹਾਂ ਦੀਆਂ ਪੱਤਰੀਆਂ ਖਿਲਾਉਂਦਾ ਫਿਰਦਾ, ਕੋਈ ਪੈਂਚਕਾਂ ਮੰਨਦਾ ਫਿਰਦਾ, ਕੋਈ ਸ਼ਰਾਧਾ ਨੂੰ ਕੋਈ ਕੁਛ ਕਰਦਾ ਫਿਰਦਾ, ਕੋਈ ਕੁਛ ਕਰਦਾ ਫਿਰਦਾ। ਇੱਕ ਪੰਕਤੀ ਨੇ ਸਾਨੂੰ ਕਿੱਡੇ ਵੱਡੇ ਵਹਿਮਾਂ ਚੋਂ ਕੱਢ ਕੇ ਕਿੱਡਾ ਵੱਡਾ ਗਿਆਨ ਦਿੱਤਾ, ਇੱਕ ਪੰਕਤੀ ਨੇ। ਤੇ ਅਸੀਂ ਤਾਂ ਕਹਿੰਦੇ ਅਸੀਂ ਤਾਂ ਕੋਤਰੀ ਕਰਦੇ ਹਾਂ, ਸਾਨੂੰ ਪਤਾ ਇੱਕ ਗੱਲ ਦਾ ਨਹੀਂ ਲੱਗਿਆ ਗੁਰੂ ਜੀ ਦਾ, ਇੱਕ ਗੱਲ ਦਾ ਪਤਾ ਨਹੀਂ ਲੱਗਿਆ। ਕੋਤਰੀ ਹੋ ਜਾਂਦੀ ਹੈ ਕਿਸੇ ਨੂੰ ਇੱਕ ਸ਼ਬਦ ਨਹੀਂ ਯਾਦ ਹੁੰਦਾ, ਪੂਰੀ ਕੋਤਰੀ ਦੇ ਵਿੱਚੋਂ ਇੱਕ ਦਾ ਜੀਵਨ ਨਹੀਂ ਬਣਿਆ, ਕੀ ਫਾਇਦਾ ਹੋਇਆ ਬਈ। ਤਾਂ ਤੇ ਰਹੋ ਵਿਚਾਰ, ਤਾਂ ਤੇ ਕੋਤਰੀ ਵੀ ਜਾਣੀ ਕਿ ਕਰਮ ਕਾਂਡ ਯਾਦ ਰੱਖਿਓ। ਤਾਂ ਤੇ ਅਸਲ ਸਰੂਪ ਦੱਸਿਆ ਸੀ ਨਾ ਉੱਥੇ, ਉਹ ਵੀ ਦੱਸਦੇ ਆ ਮੈਂ, ਫਰੀਦਨਗਰ ਦੇ ਦਿਵਾਨ 'ਚ ਮੈਂ ਦੱਸ ਦਿੱਤਾ ਸੀ ਅਸਲ ਸਰੂਪ, ਕਿਉਂਕਿ ਸੰਗਤਾਂ ਵਿੱਚ ਨਵੀਆਂ ਹੁੰਦੀਆਂ। ਕੋਤਰੀ ਦਾ ਅਸਲੀ ਸਰੂਪ ਸੁਣ ਲਓ, ਜਿਵੇਂ ਸਾਂਪਟ ਪਾਠ ਦਾ ਅਸਲੀ ਸਰੂਪ ਦੱਸੇ, ਨਾਲ ਨਾਲ ਇਹ ਨਹੀਂ ਨਾਲ ਨਾਲ ਉਹਦਾ ਸਹੀ ਰਾਹ ਵੀ ਸੁਣੋ। ਫਰਜ਼ ਕਰੋ ਕੋਤਰੀ ਲਾਜ਼ਮੀ ਕਰਨੀ ਹੈ, ਕਰ ਲਓ, ਕਰ ਲੈਣੀ ਚਾਹੀਦੀ ਹੈ, ਕਰ ਲੈਣੀ ਚਾਹੀਦੀ ਹੈ। ਪਰ ਗੁਰਮਤਿ ਸਰੂਪ ਪਤਾ ਕੀ ਹੈ ਕੋਤਰੀ ਦਾ? ਇੱਕ ਅਖੰਡ ਪਾਠ ਪ੍ਰਕਾਸ਼ ਕਰ ਲਓ, ਪੰਜ ਗ੍ਰੰਥੀ ਇਹੋ ਜਿਹੇ ਰੱਖੋ ਜਿਹੜੇ ਨਿਤਨੇਮੀ ਹੋਣ, ਕੋਈ ਨਸ਼ਾ ਨਾ ਹੋਵੇ, ਕੋਈ ਨਸ਼ਾ ਨਾ ਵਰਤਦਾ ਹੋਵੇ, ਰਹਿਤ ਵਾਲਾ ਗੁਰਸਿੱਖ ਜਿਹਦੀ ਜਵਾਨ 'ਚ ਸੱਤਿਆ ਹੋਵੇ, ਤੇ ਜਦੋਂ ਉਹ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਪਾਠ ਪੜ੍ਹੇ ਨਾ, ਫਿਰ ਉਹ ਉੱਥੋਂ ਤੱਕ ਆਵਾਜ਼ ਆਵੇ, ਪਤਾ ਲੱਗੇ ਵੀ ਹਾਂ ਗੁਰੂ ਦਾ ਸਿੰਘ ਗੁਰੂ ਦੀ ਗੋਦ ਵਿੱਚ ਬੈਠਾ ਬਾਣੀ ਪੜ੍ਹਦਾ, ਤਾਂ ਉੱਥੋਂ ਤੱਕ ਜਾਵੇ ਬਾਣੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਤੇ ਪਤਾ ਲੱਗੇ ਵੀ ਸਿੱਖ ਬਾਣੀ। ਪੰਜ ਸਿੰਘ ਰੱਖ ਲਏ ਟੌਪ ਦੇ, ਚੜ੍ਹਦੀ ਕਲਾ ਵਾਲੇ ਪੰਜ ਗ੍ਰੰਥੀ, ਇੱਕ ਪਾਠ ਪ੍ਰਕਾਸ਼ ਕਰ ਲਿਆ। ਪੰਜ ਗ੍ਰੰਥੀ ਦੋ ਦੋ ਘੰਟਿਆਂ ਬਾਅਦ ਬਦਲਣੇ ਆ ਨਾ, 500 ਸਰੋਤਾ ਤਿਆਰ ਕਰ ਲਓ, 500 ਸਰੋਤਾ। ਦਰਬਾਰ ਦੇ ਵਿੱਚ ਸੁਣਨ ਵਾਲਿਆਂ ਦੀ ਗਿਣਤੀ 100 ਤੋਂ ਘਟਣ ਨਾ ਦਿਓ, 100 ਤੋਂ ਗਿਣਤੀ ਨਾ ਘਟਣ ਦਿਓ ਸੁਣਨ ਵਾਲਿਆਂ ਦੀ। ਉਹਨਾਂ ਨੂੰ ਕਹੋ ਵੀ ਤੁਸੀਂ ਪੂਰਾ ਧਿਆਨ ਸੁਣਨ 'ਚ ਰੱਖਣਾ। ਤਾਂ ਤੇ 2 ਘੰਟਿਆਂ ਬਾਅਦ ਗ੍ਰੰਥੀ ਬਦਲ ਗਿਆ, 2 ਘੰਟਿਆਂ ਦੇ ਬਾਅਦ ਸਰੋਤੇ ਬਦਲ ਗਏ, ਨਾਲ ਦੀ ਨਾਲ ਤਿਆਰ ਹੋਣ, ਜਾਣੀ ਕਿ ਕਿਸੇ ਨੇ ਵੱਧ ਬੈਠਣਾ ਤਾਂ ਵਾਹਵਾ। ਜਾਣੀ ਕਿ ਗੱਲ ਕੀ ਵੀ ਸੁਣਨ ਵਾਲਿਆਂ ਦੀ ਗਿਣਤੀ 100 ਤੋਂ ਨਾ ਘਟੇ। ਇੱਕ ਸੁਣਾਉਂਦਾ, ਇੱਕ ਗ੍ਰੰਥੀ ਸਿੰਘ ਬਾਣੀ ਸੁਣਾਉਂਦਾ ਤੇ 100 ਜਣਾ ਬੈਠ ਕੇ ਸੁਣਦਾ, 100 ਜਣਾ ਬੈਠ ਕੇ ਸੁਣਦਾ, 101 ਘੱਟ ਦੇ ਵਿੱਚ ਬਾਣੀ ਦਾ ਪ੍ਰਵਾਹ ਚੱਲ ਰਿਹਾ, 101 ਘੱਟ ਦੇ ਵਿੱਚ। ਜਦੋਂ 101 ਘੱਟ ਦੇ ਵਿੱਚ ਬਾਣੀ ਦਾ ਪ੍ਰਵਾਹ ਚੱਲਿਆ, ਤੀਜੇ ਦਿਨ ਕੋਤਰੀ ਦਾ ਭੋਗ ਪੈ ਜਾਂਦਾ। ਗੱਜ ਕੇ ਆਖੋ ਕਿਉਂ ਜੀ, ਹੋ ਗਈ ਕੋਤਰੀ ਕੇ ਨਾ? ਪਰ ਨਹੀਂ ਫਿੱਟ ਆਉਂਦੀ ਇਹ ਗੱਲ, ਕੋਤਰੀ ਹੋ ਗਈ ਕਿ ਨਾ 101 ਘੱਟ ਦੇ ਵਿੱਚ ਬਾਣੀ ਚੱਲੀ ਤਿੰਨ ਦਿਨ, ਇਹਨੂੰ ਕਹਿੰਦੇ ਨੇ ਕੋਤਰੀ। ਤੇ ਜੇ ਉੱਥੇ ਹੁਣ 50 ਖੰਡ ਪਾਠ ਪ੍ਰਕਾਸ਼ ਕਰ ਲਏ ਤੇ ਸੁਣਨ ਵਾਲਾ ਇੱਕ ਨਹੀਂ, ਸੁਣਨ ਵਾਲਾ ਉੱਥੇ ਇੱਕ ਨਹੀਂ, ਜਿਹੜੇ ਬੈਠੇ ਨੇ ਬਸ ਬਸ ਨਾ ਉਚਾਰਨ ਨਾ ਸੁਣਨ ਦੀ ਗੱਲ ਕੋਈ ਕੀ ਹੋਇਆ, ਕਰਮਕਾਂਡ ਹੋ ਗਿਆ। ਸੁਣਨ ਵਾਲਾ ਉੱਥੇ ਇੱਕ ਨਹੀਂ, ਠੀਕ ਹੈ ਵਾ, ਬੱਲੇ ਬੱਲੇ ਸੰਤ ਬਣੇ ਦਾ ਸਰਟੀਫਿਕੇਟ ਬਣ ਜਾਂਦਾ, ਸੰਤ ਬਣੇ ਦਾ ਸਰਟੀਫਿਕੇਟ ਬਣ ਜਾਂਦਾ ਵੀ ਫਲਾਨੇ ਬਾਬਿਆਂ ਨੇ ਇੰਨੀਆਂ ਕੋਤਰੀਆਂ ਕਰਾਤੀਆਂ। ਗੱਜ ਕੇ ਆਖੋ ਸੰਤ ਬਣੇ ਦਾ ਸਰਟੀਫਿਕੇਟ ਚੱਕੀ ਫਿਰ ਉਹ ਸਰਟੀਫਿਕੇਟ। ਕੋਈ ਨੀ ਘਬਰਾ ਜਾਣਾ, ਇੱਧਰ ਮਹਾਰਾਜ ਦੇ ਸਰੂਪ ਤੇ ਮੋਮ ਜਾਮਾ ਦਿਓ ਵੀ, ਕੋਈ ਖਿਆਲ ਕਿਉਂ ਨੀ ਕਰ ਰਹੇ ਸਿੰਘ। ਪਵਾਚ ਜਾਂਦਾ ਤੇ ਉਹਦਾ ਜਾਣੀ ਕਿ ਆਰਜੀ ਸਰੂਪ ਸ਼ੁਰੂ ਹੋ ਜਾਂਦਾ ਹੈ। ਤਾਂ ਤੇ ਜੇ ਜਾਣੀ ਕਿ ਲਗਾਤਾਰ ਇਹਦੀ ਗੱਲ ਤਾਂ ਇਹਦਾ ਇਹ ਸਰੂਪ ਬਣਾ ਲਓ। ਫਰਜ਼ ਕਰੋ ਇੱਕ ਜਣਾ ਸੁਣਾਉਂਦਾ, 10 ਜਣੇ ਸੁਣਨ, 11 ਪਾਠ ਹੋ ਗਏ। 11-10-10 ਨਾਲ ਜੇ ਇਕੱਠੇ ਸਰੋਤੇ ਨਹੀਂ ਮਿਲਦੇ ਤਾਂ 10-10 ਕਰਕੇ, ਤਾਂ ਤੇ ਫਿਰ ਦੇਖ ਲਓ ਇੱਕ ਸੁਣਾਵੇ 10 ਸੁਣਨ 11 ਹੋ ਗਏ, ਇੱਦਾਂ ਕਰ ਕਰਕੇ। ਜੇ 5 ਸਰੋਤੇ ਆ, ਇੱਕ ਸੁਣੇ 5 ਤੋਂ ਘਟਣ ਨਾ, ਜਾਣੀ ਕਿ ਜਿੰਨੇ ਜਿੰਨੇ ਵੀ ਜੇ ਤੁਸੀਂ ਲਾਜ਼ਮੀ 3 ਦਿਨਾਂ 'ਚ ਹੀ 100 ਸਰੋਤੇ ਤੋਂ ਘਟੇ ਨਾ। ਤਾਂ ਤੇ ਇਹ ਸੀ ਜਾਣੀ ਕਿ ਗੁਰਬਾਣੀ ਦੇ ਸਰਵਣ ਦੀ ਗੱਲ, ਸੁਣਨ ਦੀ ਗੱਲ ਹੋ ਗਈ ਨਾ, ਫਿਰ ਜਾਣੀ ਕਿੰਨੇ ਸੁਣ ਰਹੇ ਆ, ਜਾਣੀ ਕਿ ਸੁਣਨ ਦੀ ਗੱਲ ਹੈ ਜਿਹੜੀ, ਜਦੋਂ ਅਸੀਂ ਸੁਣਨ ਦੀ ਗੱਲ ਤੋਂ ਗਵਾਚ ਗਏ ਫਿਰ ਪਿਆਰਿਓ, ਜਾਣੀ ਕਿ ਕਿਸੇ ਵੇਲੇ ਜਾਣੀ ਕਿ ਕੀ ਹੋਇਆ ਕਿ ਗੀਤਾ ਦੀ ਰੂਹਾਨੀਅਤ ਕਦੋਂ ਗਵਾਚੀ, ਜਦੋਂ ਉਸ ਵੇਲੇ ਦੇ ਪੁਜਾਰੀ ਲੋਕਾਂ ਨੇ ਗੀਤਾ ਦੇ ਇਕੱਲੇ ਇਕੱਲੇ ਅਧਿਆਨ ਦਾ ਫਲ ਨੀਅਤ ਕਰ ਦਿੱਤਾ। ਫਲ ਨੀਅਤ ਕਰ ਬਈਆ ਮਾਈਆਂ ਕੀ ਬੋਲੀ ਜਾਂਦੀਆਂ ਖੜੀਆਂ ਵਿਗੜਦੀ, ਜਾਣੀ ਕਿ ਸਮਾਂ ਪਾ ਕੇ ਪੁਜਾਰੀਆਂ ਦੀ ਮਿਹਰਬਾਨੀ ਦੇ ਨਾਲ ਗੀਤਾ ਦੀ ਰੂਹਾਨੀਅਤ ਗਵਾਚ ਗਈ। ਗੱਜ ਕੇ ਆਖੋ ਸਮਾਂ ਪਾ ਕੇ ਇਹੀ ਗੱਲ ਹੁੰਦੀ ਹੈ, ਸਮਾਂ ਪਾ ਕੇ। ਕੁਝ ਸਮਾਂ ਪਹਿਲਾਂ ਅਸਲੀਅਤ ਹੁੰਦੀ ਹੈ, ਕਈ ਜਾਣੀ ਕਿ ਐਵੇਂ ਕਾਂਡ ਛੰਡ ਕਰਦੇ ਰਹਿੰਦੇ ਨੇ, ਜਾਣੀ ਕਿ ਉਹ ਤਾਂ ਕਿੰਨੇ ਪੁਰਾਤਨ ਸਮੇਂ ਦੀਆਂ ਗੱਲਾਂ ਹੋ ਗਈਆਂ, ਤੇ ਸਾਡਾ ਲਾ ਲਓ ਹਿਸਾਬ 500 ਸਾਲ ਦੇ ਵਿੱਚ ਹੀ ਸਾਡਾ ਕੀ ਹਾਲ ਹੋ ਗਿਆ। ਕੀ ਅੱਜ ਦੇ ਸਿੱਖ ਦਾ ਉਹੀ ਜੀਵਨ ਹੈ ਜੋ ਗੁਰੂ ਨਾਨਕ ਦੇ ਸਿੱਖ ਦਾ ਜੀਵਨ ਹੁੰਦਾ ਸੀ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਿੱਖ ਦਾ ਜੀਵਨ ਹੁੰਦਾ ਸੀ? ਅੱਜ ਹੈ ਕੋਈ? ਸਾਡਾ 100-100 ਸਾਲਾਂ ਦੇ ਵਿੱਚ ਅਸੀਂ ਕਿੰਨੇ ਨਿਘਾਰ ਵੱਲ ਚਲੇ ਗਏ, ਤੇ ਜਿਨ੍ਹਾਂ ਨੂੰ ਜਾਣੀ ਕਿ 1000 ਸਾਲ ਹੋ ਗਏ ਤਾਂ ਲਾ ਲਓ ਕਿੰਨਾ ਵਿਗੜ ਜਾਂਦਾ। ਜਾਣੀ ਕਿ ਗੱਲ ਕੀ, ਸਿੱਧੀ ਜੀ ਗੱਲ ਮੈਂ ਕਹਿੰਦੇ ਹਾਂ, ਸਮਾਂ ਪਾ ਕੇ ਜਾਣੀ ਕਿ ਗੁਰੂ ਪਿਆਰਿਓ ਜਿਹੜੇ ਪੁਜਾਰੀ ਲੋਕ ਹੁੰਦੇ ਆ ਧਰਮ ਦੀ ਰੂਹਾਨੀਅਤ ਨੂੰ ਖਾ ਜਾਂਦੇ ਆ। ਗੱਜ ਕੇ ਆਖੋ ਜਿੰਨੇ ਧਰਮ ਖਾਧੇ ਆ ਪੁਜਾਰੀਆਂ ਨੇ ਖਾਧੇ ਆ, ਜਿੰਨੇ ਧਰਮ ਖਾਧੇ ਆ ਸਮਾਂ ਪਾ ਕੇ ਰੂਹਾਨੀਅਤ ਤੇ ਖਾ ਜਾਂਦੇ ਆ, ਤੇ ਕਰਮਕਾਂਡ ਕੱਲਾ ਰਹਿ ਜਾਂਦਾ ਬਾਹਰੀ ਕਰਮਕਾਂਡ ਬੜੇ ਬੜੇ ਜਾਣੀ ਕਿ ਦਬਦਬਾ ਦੇ ਨਾ ਕਰਦੇ ਆ ਵੀ ਲੋਕਾਂ ਨੂੰ ਲੱਗੇ ਹਾਂ, ਉਹ ਬਾਹਰੀ ਕਰਮਕਾਂਡ ਪ੍ਰਚਲਿਤ ਰਹਿ ਜਾਂਦਾ, ਜਿਹੜੀ ਰੂਹਾਨੀਅਤ ਹੈ ਉਹ ਗਵਾਚ ਜਾਂਦੀ ਹੈ। ਤਾਂ ਤੇ ਇਹ ਅਸੀਂ ਵੀ ਗਵਾਚਣ ਤੋਂ ਪਹਿਲਾਂ ਜੇ ਸੁਚੇਤ ਹੋ ਜਾਈਏ ਪਿਆਰਿਓ, ਤਾਂ ਇਹ ਮੇਰਾ ਹੁੱਕ ਹੈ, ਅਸੀਂ ਵੀ ਸੁਚੇਤ। ਤਾਂ ਤੇ ਜਿੱਥੋਂ ਤੱਕ ਵਾਹ ਲੱਗੇ ਆਪ ਸਹਿਜ ਪਾਠ ਕਰੋ, ਨਿੱਤ ਕਰੋ, ਦੋ ਦੋ ਚਾਰ ਚਾਰ ਪੰਨੇ, 10-10 ਪੰਨੇ ਜਿੰਨਾ ਕਰ ਸਕਦੇ ਹੋ ਸਹਿਜ ਨਾ ਕਰੀ ਚਲੋ, ਜਿੱਦੇ ਮਰਜ਼ੀ ਅਖੰਡ ਪਾਠ ਕਰਨਾ, 5-7 ਗੁਰੋਂ ਪਿਆਰੇ ਇਕੱਠੇ ਹੋ ਜਾਓ, ਜਾਣੀ ਕਿ ਰਲ ਮਿਲ ਕੇ ਬਾਣੀ ਪੜ੍ਹਦੀ, ਲਗਾਤਾਰ ਵੱਧ ਤੋਂ ਵੱਧ ਪਾਣੀ ਸੁਣੋ, ਕੋਸ਼ਿਸ਼ ਕਰੋ ਵੱਧ ਤੋਂ ਵੱਧ, ਤਾਂ ਤੇ ਆਪਣਾ ਅਖੰਡ ਪਾਠ ਆਪ ਕਰੋ, ਆਪਣਾ ਸਹਿਜ ਪਾਠ ਆਪ ਕਰੋ, ਆਪਣੀ ਅਰਦਾਸ ਆਪ ਕਰੋ। ਹੁਣ ਤਾਂ ਅਸੀਂ ਅਰਦਾਸ ਨਹੀਂ ਕਰਨ ਜਾਣਦੇ, ਅਰਦਾਸ ਆਪ ਕਰੋ, ਪਾਠ ਆਪ ਕਰੋ, ਸਿਮਰਨ ਆਪ ਕਰੋ, ਆਪ ਕਰਨਾ ਪੈਂਦਾ, ਕਰਿਆ ਕਰਾਇਆ ਕੁਛ ਨਹੀਂ ਬਣਦਾ। ਤਾਂ ਤੇ ਬਹੁਤ ਕੁਝ ਹੈ ਜਿਹੜਾ ਕਿ ਦੁਨੀਆਂ ਵਿੱਚੋਂ ਰੈਡੀਮੇਡ ਮਿਲ ਜਾਂਦਾ, ਬਹੁਤ ਕੁਝ ਇੱਕ ਪਰਮੇਸ਼ਰ ਹੈ ਜਿਹੜਾ ਤੁਹਾਨੂੰ ਆਪਣੇ ਅੰਦਰੋਂ ਆਪ ਖੋਜਣਾ ਪੈਂਦਾ। ਗੱਜ ਕੇ ਆਖੋ ਜਾਇਦਾਦ ਕਿਸੇ ਨੂੰ ਬਾਪ ਦੀ ਬਣੀ ਬਣਾਈ ਮਿਲ ਸਕਦੀ ਹੈ, ਸ਼ੱਕ ਨਹੀਂ ਕੋਈ, ਘਰੇ ਦੁੱਧ ਨਾ ਰਿੜਕੋ ਤਾਂ ਡੈਰੀ ਤੋਂ ਬਣਿਆ ਬਣਾਇਆ ਘਿਓ ਮਿਲ ਜਾਂਦਾ, ਚਲੋ ਆਪਾਂ ਕਹਿੰਦੇ ਡੰਗਾ ਲੈ ਗਿਆ, ਪਰ ਘਰ ਵਰਗੀ ਗੱਲ ਤਾਂ ਕਿਉਂ ਬਣਦੀ ਹੈ? ਬੱਚਿਆਂ ਦੇ ਰੈਡੀਮੇਡ ਕੱਪੜੇ ਕਹਿੰਦੇ ਨਾ ਸਮਾਓ, ਚਲੋ ਰੈਡੀਮੇਡ ਮਿਲ ਜਾਂਦੇ ਹੈ, ਪਰ ਇਹ ਚੀਜ਼ ਰੈਡੀਮੇਡ ਨਹੀਂ ਮਿਲਦੀ, ਇਹ ਰੈਡੀਮੇਡ ਨਹੀਂ। ਅੱਜ ਕੀ ਹੋ ਗਿਆ, ਜਾਣੀ ਕਿ ਸਾਨੂੰ ਅਸੀਂ ਕਹਿੰਦੇ ਨਿਤਨੇਮ ਦੀ ਲੋੜ, ਨਾ ਆਪ ਪਾਠ ਕਰਨਾ ਪਵੇ ਨਾ ਅਰਦਾਸ ਕਰਨੀ ਪਵੇ। ਜਿਵੇਂ ਅੱਜ ਦਾ ਬੰਦਾ ਜਾਣੀ ਕਿ ਬੜੱਪਣਪਣੇ ਵਿੱਚ ਜਾਂ ਵਿਹਲਣਪਣੇ ਦੇ ਸੁਭਾਅ ਵਿੱਚ ਕੀ ਹੈ ਕਿ ਘਰਾਂ ਦੇ ਵਿੱਚ ਜਾਣੀ ਕਿ ਨੌਕਰ ਰੱਖ ਲੈਂਦੇ ਹੈ ਵੀ ਹਾਂ ਆਪਦੇ ਪੋਚੇ ਆਪ ਨੂੰ ਲਾਉਣੇ ਪੈਣ, ਆਪਦੇ ਕੱਪੜੇ ਆਪ ਨਾ ਧੋਣੇ ਪੈਣ, ਆਪਦੀਆਂ ਰੋਟੀਆਂ ਆਪਣੀਆਂ ਰੋਟੀਆਂ ਆਪ ਪਕਾ ਕੇ ਖਾਣਾ ਕੋਈ ਗੁਨਾਹ ਨਹੀਂ? ਇਹ ਕੋਈ ਬੜੱਪਣ ਨਹੀਂ ਵੀ ਅਸੀਂ ਕਦੇ ਆਪਦੀ ਰੋਟੀ ਆਪ ਨਹੀਂ ਬਣਾ ਕੇ ਖਾਧੀ? ਇਹ ਕਿੱਡਾ ਕੁ ਬੜੱਪਣ ਹੈ, ਮੈਂ ਤਾਂ ਕੋਈ ਬੜੱਪਣ ਨਹੀਂ ਸਮਝਦਾ ਇਸ ਗੱਲ ਦਾ। ਇਹ ਕੋਈ ਭਾਈ ਨੀਵੀਂ ਗੱਲ ਨਹੀਂ ਵੀ ਆਪਦੇ ਕੱਪੜੇ ਆਪ ਧੋ ਲਓ, ਇਹ ਕੀ ਵੱਡੀ ਗੱਲ? ਆਪਦੇ ਘਰੇ ਆਪਦੇ ਫਰਸ਼ਾਂ ਤੇ ਪੋਚੇ ਆ, ਭੈਣਾਂ ਬੀਬੀਆਂ ਆਪਣੇ ਫਰਸ਼ਾਂ ਤੇ ਆਪ ਪੋਚੇ ਲਾਉਣੇ ਕੋਈ ਗੁਨਾਹ ਹੈ? یہ تو کوئی گناہ نہیں، نال شریر دی ایکسرسائز ہوندی رہندی ہے۔ یعنی کہ کی ہویا، گھر دے کماں واسطے نوکر رکھ لے تے پرمارتھی کماں واسطے بھائی جی رکھ لے۔ گج کے آخو چک بھائی جی 50 روپیے ساڈی ارداس کر دے، لے دیکھ لا آ چک 50 روپیے پرمارتھی کماں واسطے۔ کہ سوچتے چل بھائی جی کر دینا کام، گھر دے کام سوچتے نوکر کر دیں گے، جیون چلے گا نگار وال۔ اپنی ارداس آپ کرو، اپنی تانتی بانی دے راہی ارداس وچ رہنا سکھو۔ کر کرپا پربھا اپنی، تیرے درشن ہوئے پیاس، کسی ویلے ٹوٹتے ہاں نام وال نہیں جڑ رہا، اس ویلے بانی راہی تر لا۔ فرت فرت پرب آیا پریا تو سرنا آئے، نانکی پر بینتی اپنی بھرتی لائے۔ جی بے رخی کر رہا من، دوارے دوارے ہی کہی چلو، یہ ریپیٹیشن کا یہ بھاو سی۔ جدوں یہ بھاو تے اندر چلیا گیا، اندر سرت ٹک گیا بھاو، اسی ویلے لگ جانا، اس ویلے واری واری یہی ترلا۔ فرت فرت پراو آیا پریا تو سرنا آئے، نانکی پرا بینتی اپنی بھرتی لائے۔ یہاں گلوں کے آئے بھاو سی، یہ بھاو سی یہاں گلوں کے۔ پھر کتنے جانی کہ گرو پیارے ہو، یہاں گلوں کا سانوں پتا لگتا ہے، پھر یہ سمجھ آتی ہے۔ تے رہو وچار، تے گل چل رہی سی کہ اسی دھرم صحیح روپ کے سمجھیے، دھرم ایویں رسمی پاٹھ پوجا نہ منو۔ رسمی پاٹھ پوجا کا نو دھرم نہیں، یہ بھی بہت بار سانو کہا ہے، سیاسی کھیڈ کا نو دھرم نہیں ہے۔ تو سکھ بہتے سکھان نے دھرم سیاسی کھیڈ بنا لیا، سیاسی کھیڈ کا نو دھرم نہیں، نہ سیاست دھرم کے مطابق ہوے، نہ کہ دھرم سیاست کے مطابق۔ سیاسی کھیڈ کا نو دھرم نہیں، تاں تے فرقہ پرستی کا نو دھرم نہیں، نوٹ رکھے گلا۔ دھرم ہے سرو دھرم میں شریشت دھرم، ہر کو نام جپ نرمل کرم، نرمل کرنی پرمیشر کا نام جپنا، یہ ہے پیرو۔ ایسا دھرم کماؤنا ہے، دھرماپتی کی کھوج ہے، دھرماپتی کی کھوج ادھیاتم سائنس۔ یہ گل گرو کی باعی تو سمجھتے ہوئے اپنا نے سچ مچ دھرمی جیون بنا ہے، دھرم والا جیون، پھر یہ جیون سفلا ہو جاوے گا۔ رہو بچار، اتوں تک رہی گل رسمی پاٹھ پوجا نو چھڈنا ہے۔ پھر کرنا کی ہے، تھوڑا جا جتھارتھ وچن میں کہہ دیا، کرنا کی ہے جو نہیں کرنا، تسی پچھلے دوانہ سن چکے ہو۔ نشا نہیں کوئی ورتنا، بہم پن پخنڈ نہیں کوئی کرنا، کیویں رساں تو بچنا ہے، کیویں جانی کہ مانسک نشیا تو بچنا ہے، سارا کچھ تسی سنے۔ ہوں کرنا کی ہے، کرن واسطے کی؟ گر سیوا تے بھگت کمائی، تب یہ مانس دیہی پائی، اس دیہی کو سم رہے دیو، سو دیہی بھج ہر کی سیو، بھج ہو گوبند بھول مت جاہو، مانس جنم کا یہی لاہو۔ ہوں منکھا جنم کا یہی لاہ ہے، کہتے جہد واسطے دیوی دیوتے ترستے ہیں، منکھا دیہی واسطے بانی چ لکھا دیوی دیوتے بھی ترستے ہیں منکھا دیہی واسطے۔ اس دیہی دا پرجوجن کی ہے؟ گر سیوا تے بھگت کمائی، تب یہ مانس، تا یہ مانس دیہی پائی ہے، ایک تا سیوا تے ایک سمرن، دو گلاں میں دسیاں۔ تاں تے اے میں سنکھیپ دے وچ کہہ جاواں سیوا سمرن دی گل۔ ہن دیکھو پہلی گل تاں ہے کی کچھ کرنا ہے، تاں تے نام نال جڑن واسطے گربانی دا پاٹھ بھی ضروری ہے، تے گربانی دی وچار بھی ضروری ہے۔ امرت ویلا سچ ناؤں بڈیائی وچار، یہ کمبینیشن فارمولا ہے۔ چوتھا پہر بھی بڑا سہجوگی ہے، منکھا جنم دا سارا سماں، تاتی اس سمے دے وچ کی کرنا ہے؟ امرت ویلا، چوتھا پہر تے منکھا جنم دا سارا سماں بھی، نام بڈیائی بانی تے وچار گربانی دی وچار ارتھاں سمیت۔ تین گلیں تو دیکھو یہ کرن والیاں نے، بھی گربانی پڑھنی بھی ہے، سننی بھی ہے، دھیان نال گربانی نو ارتھاں سمیت وچارنا بھی ہے، تے نام بھی جپنا ہے۔ گربانی دی وچار نے ہی سانو نام جپن دی سپرٹ پیدا کرنی ہے۔ جدو اسی نام دی مہما پڑھاں گے گربانی دے وچوں، اس مہما دی وچار کراں گے گربانی راہی، نام دی مہما دے بھاو ساڈے اندر وسن گے، پھر نام جپن دی سپرٹ پیدا ہوندی ہے۔ من وچ نام دی مہما وسی، پھر من لگ جاندا ہے۔ جدو من لگ گیا، تن لگ جاندا ہے، کیونکہ من تے تن دا بڑا گہرا سبندھ ہے۔ اس وچ من نو ہالی بناونا پیندا ہے، پھر وہ نام جپن روپی کرسانی ہوندی نہیں، ہوندی نہیں۔ ہالی تو بنا کہ ہالی من ہے، من ہالی کرسانی کرنی، ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਤੇ ਖੇਤੀ ਏਦਾਂ ਹੁੰਦੀ ਹੈ ਤਾਂ ਤੇ ਮਨ ਨੂੰ ਹਾਲੀ ਬਣਾਉਣਾ ਪੈਂਦਾ, ਜੇ ਮਨ ਲੱਗ ਗਿਆ ਤਾਂ ਲੱਗ ਜੂ, ਜੇ ਮਨ ਨਹੀਂ ਲੱਗਿਆ ਫਿਰ ਨਾਮ ਜਪਣ ਵੇਲੇ ਕਹਿੰਦੇ ਜੀ ਨੀਂਦ ਆਉਂਦੀ ਹੈ। ਕਦੇ ਕਿਸੇ ਨੇ ਕਿਹਾ ਵੀ ਟੈਲੀਵਿਜ਼ਨ ਦੇਖਣ ਵੇਲੇ ਨੀਂਦ ਆਉਂਦੀ ਹੈ? ਕਿਉਂ? ਕਿਉਂਕਿ ਮਨ ਲੱਗਿਆ। ਸਮਝੋ ਗੱਲ ਨੂੰ, ਮੈਂ ਉਦਾਹਰਨ ਕਿਉਂ ਦਿੱਤੀ, ਬਹੁਤ ਘੱਟ ਸ਼ਿਕਾਇਤ, ਘੱਟ ਸ਼ਿਕਾਇਤ ਕੀ ਕਦੇ ਮਿਲੀ ਨਹੀਂ ਕੋਈ? ਕਿੰਨਾ ਸਮਾਂ ਹੋ ਗਿਆ ਜਿਹੜਾ ਆਉਂਦਾ, ਭਾਈ ਸਾਹਿਬ ਜੀ ਕੋਈ ਨਾ ਕੋਈ ਕੈਪਸੂਲ ਲਿਖ ਕੇ ਦਿਓ, ਕੀ ਗੱਲ ਭਾਈ? ਜੀ ਮੈਨੂੰ ਨਿਤਨੇਮ ਕਰਨ ਵੇਲੇ ਨੀਂਦ ਆਉਂਦੀ ਹੈ, ਟੈਲੀਵਿਜ਼ਨ ਦੇਖਣ ਵੇਲੇ ਨਾ, ਟੈਲੀਵਿਜ਼ਨ ਦੇਖਣ ਵੇਲੇ ਤਾਂ ਆਉਂਦੀ ਨਹੀਂ, ਨਿਤਨੇਮ ਕਰਨ ਵੇਲੇ ਨੀਂਦ ਆਉਂਦੀ ਹੈ। ਨਿਤਨੇਮ ਪਤਾ ਨਹੀਂ ਕੀ ਕੰਪੋਜ ਦੀਆਂ ਗੋਲੀਆਂ, ਕਾਰਨ ਕੀ ਹੈ, ਕਿਉਂ ਲੱਗੇ ਹੀ ਨਹੀਂ ਗਾ, ਉਹ ਤਾਂ ਵੱਧਾ ਜੱਟੀ ਸਮਝਿਆ ਹੋਇਆ। ਤਾਂ ਤੇ ਇਉਂ ਕਹਿਣ ਦਾ ਭਾਵ ਮਨ ਨਹੀਂ ਲੱਗਿਆ ਤਨ ਨਹੀਂ ਲੱਗ ਰਿਹਾ, ਜੇ ਮਨ ਲੱਗਿਆ ਤਨ ਤਾਂ ਮਨ ਵਿੱਚ, ਹੁਣ ਆਪਾਂ ਲਾ ਲਓ ਮਨਾਮ ਦੀ ਮਹਿਮਾ ਨਹੀਂ ਵਸੀ, ਮਨ ਵਿੱਚ ਮਾਇਆ ਵਸੀ ਹੈ। ਕੋਈ ਤੁਹਾਨੂੰ ਕਹਿ ਦੇਵੇ ਵੀ ਤੂੰ ਐਂ ਕਰੀ ਭਾਈ, ਰਾਤ ਨੂੰ 1 ਵਜੇ ਉੱਠ ਕੇ ਫਲਾਣੇ ਥਾਂ ਤੇ ਆ ਜਾ ਕਰੀ, ਰੋਜ਼ 100 ਦਾ ਨੋਟ ਮਿਲ ਜਾ ਕਰੋ, 100 ਦਾ ਨੋਟ ਮਿਲ ਜਾ ਕਰੂਗਾ। ਮਨ ਦੇ ਵਿੱਚ ਵਸੀ ਹੈ ਮਾਇਆ ਦੀ ਮਹਿਮਾ, ਅਸਲ ਮੇ ਤਾਂ ਨੀਂਦ ਆਉਣੀ ਹੋਈ ਨਹੀਂ ਵੀ ਕਿਤੇ ਯਾਰ ਲੰਘ ਨਾ ਜਾਵੇ, ਇਕੱਲਾ ਟਾਈਮ ਕਿਤੇ 100 ਦਾ ਨੁਕਸਾਨ ਨਾ ਹੋ ਜੇ। ਜੇ ਨੀਂਦ ਆ ਗਈ ਤਾਂ ਗਰੰਟੀ ਹੈ ਜਾਗ 1 ਵਜੇ ਤੋਂ ਪਹਿਲਾਂ ਪਹਿਲਾਂ ਆ ਜੂਗੀ। ਗੱਜ ਕੇ ਆਖੋ ਵੀ ਆਪਾਂ ਜਾਣਾ ਹੈ, ਤੇ ਉੱਠਣ ਵੇਲੇ ਸਰੀਰ ਨਿਆਸ ਕਰੂਗਾ, ਕਿਉਂ? ਮਨ ਵਿੱਚ ਮਾਇਆ ਵਸੀ ਹੈ। ਤਨ ਕਹਿੰਦਾ ਮਾਇਆ ਵੱਲੋਂ ਚੱਲ ਉੱਠ ਕੇ, ਭਾਵੇਂ ਪੋਹਦਾ ਮਹੀਨਾ, ਭਾਵੇਂ ਮਾਰਦਾ, ਭਾਵੇਂ ਗਰਮੀ ਹੈ, ਭਾਵੇਂ ਮੀਂਹ ਆ ਜਾਵੇ, ਜਮਾ ਲਾਜ਼ਮੀ ਜਾਊ। ਆਖਣੇ ਕੋਈ ਨਹੀਂ ਜਾ, ਚੱਲਦੇ ਹਾਂ ਤਾਂ ਕੀ ਉਹਦਾ 100 ਦਾ ਮਿਲੂਗਾ ਨੋਟ, ਮੀਂਹ 'ਚ ਵੀ ਨਹੀਂ ਰਹਿੰਦਾ, ਨਾ ਮੀਂਹ 'ਚ ਰਹੇ, ਨਾ ਠੰਡ 'ਚ ਰਹੇ, ਨਾ ਗਰਮੀ 'ਚ ਰਹੇ, ਗਰੰਟੀ ਹੈ। ਕਿਉਂ? ਕਿਉਂਕਿ ਗੱਲ ਸਮਝ ਵਿੱਚ ਆਉਂਦੀ ਹੈ ਉਹ ਮਨ ਨੂੰ ਵੀ ਜਾ 100 ਦਾ ਨੋਟ ਮਿਲੂ। ਨਾਮ ਦਾ ਇਹਨੂੰ ਪਤਾ ਨਹੀਂ, ਨਾਮ ਦਾ ਪਤਾ ਲੱਗਦਾ ਭਾਈ ਬਾਣੀ ਤੋਂ। ਤਾਂ ਤੇ ਬਾਣੀ ਦੀ ਵਿਚਾਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਬਹੁਤ ਅਭਿਆਸ ਕਰਨਾ ਹੈ ਬਾਣੀ ਦਾ, ਫਿਰ ਸਾਨੂੰ ਅਸਲ ਗੱਲ ਸਮਝ ਆਊ। ਸਮਝ ਵਿੱਚ ਪਏ ਤੋਂ ਬਿਨਾਂ, ਯਾਨੀ ਕਿ ਅੰਦਰੋਂ ਅੰਦਰ ਵਾਲਾ ਜਿਹੜਾ ਸਾਡਾ, ਉਹ ਨਾਮ ਵਾਲੇ ਪਾਸੇ ਰੁੱਖ ਨਹੀਂ ਹੁੰਦਾ। ਅੰਦਰ ਵਾਲਾ ਰੁੱਖ ਹੈ ਜਿਹੜਾ, ਉੱਪਰੋਂ ਕਹਿਣ ਮਾਤਰ ਨੂੰ ਕੀ ਕਹਿਣਾ, ਅੰਦਰ ਵਾਲਾ ਰੁੱਖ ਤਾਂ ਹੋਊਗਾ ਜੇ ਅਸੀਂ ਬਾਣੀ ਦੀ ਬਹੁਤ ਵਿਚਾਰ ਕਰਾਂਗੇ, ਬਾਣੀ ਨੂੰ ਵਾਰ ਵਾਰ ਰਿਪੀਟ ਕਰਾਂਗੇ, ਬਾਣੀ ਰਾਹੀਂ ਉਹ ਭਾਵ ਸਾਡੇ ਅੰਦਰ ਬਣਨਗੇ। ਭਾਵ ਹੀ ਕਰਨੀ ਵਿੱਚ ਆਉਂਦੇ ਆ, ਅੰਦਰ ਵਸੇ ਹੋਏ ਭਾਵ ਹੀ ਕਰਨੀ ਵਿੱਚ ਆਉਂਦੇ ਆ। ਤਾਂ ਤੇ ਇਸੇ ਕਰਕੇ ਗੁਰੂ ਸਾਹਿਬ ਨੇ ਨਾਮ ਦੇ ਨਾਲ ਵਡਿਆਈ ਤੇ ਵਿਚਾਰ ਨੂੰ ਜੋੜ ਦਿੱਤਾ ਵੀ ਮਾਲਕ ਦੀਆਂ ਵਡਿਆਈਆਂ, ਜਿਸ ਮਾਲਕ ਦਾ ਨਾਮ ਜਪਣਾ ਹੈ ਉਹਦੀਆਂ ਵਡਿਆਈਆਂ ਵੀ ਕਰੋ ਬਾਣੀ ਰਾਹੀਂ, ਕਿ ਬਾਣੀ ਸਿਫਤ ਸਲਾਹ ਦੀ ਬਾਣੀ ਹੈ, ਤੇ ਬਾਣੀ ਦੀ ਵਿਚਾਰ ਵੀ ਕਰੋ ਤਾਂ ਤੇ ਭਾਈ ਗੱਲ ਦਾ ਪਤਾ ਲੱਗੇ। ਤਾਂ ਤੇ ਇਹ 3 ਗੱਲਾਂ ਤਾਂ ਅਸੀਂ ਇਹ ਕਰਨੀਆਂ, ਯਾਦ ਰੱਖਿਓ ਕੀ ਕਰਨਾ ਤੋਂ ਗੱਲ ਚੱਲੀ ਹੈ। ਫਿਰ ਨਾਮ ਜਪਣਾ ਹੈ, ਦੇਖੋ ਨਾਮ ਦੀ ਬਹੁਤ ਵਾਰੀ ਬੇਨਤੀ ਕੀਤੀ ਹੈ ਵੀ ਰਸਨਾ ਤੋਂ ਜਪਣਾ ਸ਼ੁਰੂ ਕਰਕੇ ਜਦੋਂ ਧਿਆਨ ਇਕਾਗਰ ਹੋ ਗਿਆ ਉਸ ਵੇਲੇ ਸਵਾਸਾਂ ਤੇ ਅੰਦਰ ਨੂੰ ਸਾਂਝ ਆ ਰਿਹਾ, ਬਾਹਰ ਨੂੰ ਸਾਹ ਰਿਹਾ, ਤਾਂ ਤੇ ਉਹ ਨਾਮ ਨੂੰ ਸੁਣਨਾ। ਤਾਂ ਤੇ ਫਿਰ ਯਾਨੀ ਕਿ ਕੋਈ ਕੋਈ ਹੈ ਜਿਹੜਾ ਅੱਗੇ ਯਾਨੀ ਕਿ ਜਾਂਦਾ ਰਹੋ ਵਿਚਾਰ। ਤਾਂ ਤੇ ਨਾਮ ਜਪਣਾ ਅਸੀਂ ਸ਼ੁਰੂ ਕਰ ਦੇਣਾ ਹੈ, ਉੱਠਦੇ ਰਹਿੰਦੇ ਤੁਰਦੇ ਫਿਰਦੇ, ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਦੇ ਚਤਾਰ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਇਹਦੇ ਵਿੱਚ ਵਾਰ 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 ਇਹ ਗੱਲ ਸਾਨੂੰ ਸਮਝਾਈ ਗਈ ਹੈ। ਤਾਂ ਤੇ ਲਗਾਤਾਰਤਾ, ਲਗਾਤਾਰ ਦੱਸਿਆ ਵਾਰ ਵਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਾਨ ਤਨ ਧਰਪੀਐ। ਲਗਾਤਾਰਤਾ ਕਿਵੇਂ ਬਣੂਗੀ? ਇੱਕ ਤਾਂ ਅੰਦਰ ਹੋਂਦ ਦਾ ਭਾਵ ਰੱਖਣਾ, ਪਹਿਲੇ ਦੀਵਾਨ 'ਚ ਮੈਂ ਹਿੰਟ ਦਾ ਦੇ ਦਿੱਤਾ ਸੀ, ਹੋਂਦ ਦਾ ਭਾਵ ਵੀ ਉਹ ਮਾਲਕ ਹਰ ਥਾਂ ਹਾਜ਼ਰ ਨਾਜ਼ਰ ਹੈ, ਹੈ ਦਾ ਭਾਵ ਅੰਦਰ ਹੋਵੇ ਸਾਡੇ, ਹੈ ਤੂੰ, ਹੈ ਤੂੰ ਹੋਵਨਹਾਰ, ਉਹਦੇ ਵਾਸਤੇ ਹੈ ਦਾ ਭਾਵ ਅੰਦਰ ਲਿਜਾਣ ਵਾਸਤੇ ਦੇਖੋ ਇਹ ਵਚਨ ਹੋ ਗਏ ਨਾ, ਹੈ ਤੂੰ ਹੋਵਨਹਾਰ, ਜਾਂ ਹੈ ਦਾ ਭਾਵ ਪੱਕੂਆ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਯਾਨੀ ਕਿ ਜਿੱਦਾਂ ਦਾ ਭਾਵ ਪਕਾਉਣਾ ਉਦਾਂ ਦੀ ਬਾਣੀ ਲੈ ਲਓ। ਤਾਂ ਤੇ ਇੱਕ ਤਾਂ ਹੋਂਦ ਦਾ ਭਾਵ ਰਹੇ ਵੀ ਮਾਲਕ ਹਰ ਵੇਲੇ ਹਾਜ਼ਰ ਨਾਜ਼ਰ ਹੈ, ਇੱਕ ਜਦੋਂ ਵੀ ਯਾਨੀ ਕਿ ਜਦੋਂ ਵੀ ਸਮਾਂ ਗੈਪ ਮਿਲਿਆ ਉਸੇ ਵੇਲੇ ਨਾਮ ਦਾ ਸਿਮਰਨ, ਵਾਰੰਵਾਰ ਵਾਰ ਪ੍ਰਭ ਜਪੀਐ। ਤਾਂ ਤੇ ਫਿਰ ਗੁਰੂ ਪਿਆਰਿਓ ਇਹ ਹੌਲੀ 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 ਇੱਧਰੇ ਪਾਸੇ ਨੂੰ ਲੱਗਦਾ, ਫਿਰ ਇਹ ਜੀਵਨ ਸਫਲਾ ਹੁੰਦਾ। ਤਾਂ ਤੇ ਇਹ ਰਹੀ ਪਿਆਰਿਓ ਨਾਮ ਬਾਣੀ ਦੀ ਗੱਲ। ਫਿਰ ਹੁਣ ਮੈਂ ਸੰਖੇਪ ਦੇ ਵਿੱਚ ਕਹਾਂ ਸੇਵਾ ਦੀ ਗੱਲ। ਸੇਵਾ ਦੇਖੋ, ਪਹਿਲੀ ਗੱਲ ਤਾਂ ਸੇਵਾ ਹੀ ਹੈ ਵੀ ਗੁਰਮੰਤਰ ਦਾ ਸਿਮਰਨ ਕਰਨਾ, ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਈ ਕੋਈ, ਗੁਰ ਕੀ ਸੇਵਾ ਗੁਰ ਭਗਤੀ, ਗੁਰਮੰਤਰ ਦਾ ਸਿਮਰਨ ਵੀ ਗੁਰ ਸੇਵਾ ਹੈ, ਗੁਰੂ ਦੀ ਸੇਵਾ, ਗੁਰੂ ਦੇ ਗੁਰਮੰਤਰ ਦਾ ਸਿਮਰਨ ਕਰਨਾ, ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਈ ਕੋਈ। ਗੁਰੂ ਦੇ ਸ਼ਬਦ ਦੀ ਬਾਣੀ ਦੀ ਵਿਚਾਰ ਕਰਨੀ ਅਰਥਾਂ ਸਮੇਤ ਇਹ ਵੀ ਗੁਰੂ ਦੀ ਸੇਵਾ ਹੀ ਹੁੰਦੀ ਹੈ। ਗੁਰੂ ਦੀ ਬਾਣੀ ਦੀ ਵਿਚਾਰ ਕਰਨੀ ਤੇ ਵਿਚਾਰ ਸੁਣਾਉਣੀ ਇਹ ਵੀ ਸੇਵਾ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀ ਨੇ ਤੇ ਸੁਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਇਕ। ਕਹਿੰਦੇ ਸਿਉਣੇ ਦੇ ਕਿਲੇ ਬਣਾਉਣ ਦੀ ਲੋੜ ਨਹੀਂ, ਗੁਰੂ ਦੀ ਬਾਣੀ ਅਰਥਾਂ ਸਮੇਤ ਸਿਖਾ ਦਿਓ, ਸਮਝ ਲਓ ਤੁਸੀਂ ਸਿਉਣੇ ਦੇ ਕਿਲੇ ਪਾਤੇ। ਗੱਜ ਕੇ ਆਖੋ, ਅੱਜ ਦਾ ਸਿੱਖ ਸਿਉਣੇ ਦਾ ਪੁਜਾਰੀ ਹੈ। ਸਿੱਖ ਅੱਜ ਸਿਉਣੇ ਦਾ ਪੁਜਾਰੀ ਹੁੰਦਾ ਜਾਂਦਾ ਹੈ, ਰਹੋ ਵਿਚਾਰ। ਤਾਂ ਤੇ ਇਹ ਹੋ ਗਈ ਸੇਵਾ, ਸ਼ਬਦ ਵਿਚਾਰ ਤੇ ਗੁਰਮੰਤਰ ਦਾ ਸਿਮਰਨ ਹੋ ਗਈ ਨਾ ਵਿਚਾਰ। ਤੇ ਸਿਉਣੇ ਦੀ ਸੇਵਾ ਦੱਸੋ ਕਿੱਥੇ ਲਿਖੀ ਹੋਈ ਹੈ, ਕਿੱਥੇ ਲਿਖਿਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਿਉਣੇ ਦੀ ਪਾਲਕੀ 'ਚ ਪ੍ਰਕਾਸ਼ ਕਰ ਦਿਓ, ਨਾ ਫਿਰ ਇਹ ਪੰਕਤੀ ਕਿਵੇਂ ਪੜ੍ਹਾਂਗੇ। ਕੋੜ ਸੋਇਨਾ ਕੋੜ ਰੁਪਾ ਕੋੜ ਪੈਨਣ ਹਾਰ, ਕੀ ਇਹ ਪੰਕਤੀ ਪੜ੍ਹ ਸਕਦੇ ਹਾਂ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਸਿਉਣੇ ਦੀ ਪਾਲਕੀ ਵਿੱਚ ਪ੍ਰਕਾਸ਼ ਕਰਕੇ ਕਿਵੇਂ ਪੜ੍ਹਾਂਗੇ, ਇਹ ਕਿਵੇਂ ਪੜ੍ਹਾਂਗੇ ਫਿਰ ਆਪਾਂ ਬਾਣੀ। ਰਸ ਸੋਇਨਾ ਰਸ ਰੁਪਾ ਕਾਮਨ ਰਸ ਪਰਮ ਲਖੀ ਵਾਸ, ਇਹ ਕਿਵੇਂ ਪੜ੍ਹਾਂਗੇ ਫਿਰ। ਪਹਿਲਾ ਚਸਪਾ ਸਿਉਣਾ ਰਸ ਸੋਇਨਾ, ਤਾਂ ਤੇ ਰਹੋ ਵਿਚਾਰ। ਹਿੰਟ ਕਾਫੀ ਹੁੰਦੇ ਆ, ਅੱਜ ਬਹੁਤਿਆਂ ਨੇ ਇਸ ਨੂੰ ਸੇਵਾ ਕਿਸੇ ਨੇ ਸਿਉਣੇ ਦੇ ਵਿੱਚ ਜਾਣਨ ਦੀ ਸੇਵਾ ਸਮਝ ਰੱਖੀ ਹੈ। ਫੋਟੋਆਂ ਨੂੰ ਸਿਉਣੇ 'ਚ ਜਾਣਨ ਦੀ ਕਾਹਦੀ ਸੇਵਾ ਵੇ, ਕਰੀਰਾਂ ਤੇ ਬੰਦੇ ਨੂੰ ਨਹੀਂ ਖਵਾਉਣੇ ਕਰੀਰਾਂ ਤੇ, ਉਹ ਵੀ ਸੇਵਾ। ਸੱਪਾਂ ਦੀਆਂ ਖੱਡਾਂ ਤੇ ਸੇਵੀਆਂ, ਉਹ ਵੀ ਸੇਵਾ ਦੇਖਦਾ ਸੇਵਾ। ਤਾਂ ਤੇ ਇੱਥੇ ਯਾਨੀ ਕਿ ਇਹ ਸੇਵਾ ਦੇ ਨਾਂ ਤੇ ਕਰਮ ਕਾਂਡ ਚੱਲ ਰਿਹਾ, ਪਖੰਡਵਾਦ ਚੱਲ ਰਿਹਾ, ਪਖੰਡਵਾਦ। ਤਾਂ ਤੇ ਇੱਦਾਂ ਅਸੀਂ ਵੀ ਯਾਨੀ ਕੱਚੀ ਪਿੱਡੀ ਸੇਵਾ ਸਮਝ ਲੈਂਦੇ ਹਾਂ, ਸਿਉਣੇ ਦਾ ਖੰਡਾ ਚੜ੍ਹਾ ਤਾਂ ਸੋਚਦੇ ਹਾਂ ਵੀ ਸੇਵਾ ਹੋ ਗਈ। ਸਿਉਣੇ ਦਾ ਖੰਡਾ ਲਾਤਾ ਨਿਸ਼ਾਨ ਸਾਹਿਬ ਤੇ, ਕਾਹਦੀ ਸੇਵਾ ਹੈ, ਸਰਬ ਲੋਕੀ ਰੱਛਾ ਹਮਣਾ। ਜੇ ਕਿਤੇ ਸਿਉਣੇ ਦੀ ਰੱਖਿਆ ਕਰਨੀ ਹੋਵੇ ਤਾਂ ਜਿੰਦਾ ਲੋਹੇ ਦਾ ਲਾਉਣਾ ਪੈਂਦਾ। ਗੱਜ ਕੇ ਆਖੋ,